ਤੇ ਪਹਿਚਾਣ ਕਮਾਉਣਾ ਐਸਾ ਵਰਤ ਹੈ ਵੀ ਘਰ ਵਿੱਚ ਗਰੀਬੀ ਰੋਣ ਆਉਂਦੀ ਆ। ਇੰਨੀ ਗਰੀਬੀ ਆਵੇ ਉਸ ਬੇਚੈਨੀ ਦੇ ਵਿੱਚ ਉਸਨੇ ਗੁਰਦੁਆਰੇ ਸਾਹਿਬ ਦੇ ਗ੍ਰੰਥੀ ਆਮ ਗ੍ਰੰਥੀਆਂ ਵਰਗੇ ਨਹੀਂ ਸੀ, ਕਮਾਈ ਵਾਲ ਸੀ ਭਾਈ ਜਗੀਰ ਸਿੰਘ। ਉਹਨੇ ਕਿਹਾ ਭਾਈ ਜਗੀਰ ਸਿੰਘ ਨੂੰ ਮੇਰੇ ਘਰ ਆਏ ਰਹੇ, ਉਹ ਪਰਿਵਾਰ ਸਮੇਤ ਉਸੇ ਦੇ ਘਰ ਵਿੱਚ ਘਰ ਵੱਡਾ ਸੀ, ਉਹਦੇ ਵਿੱਚ ਰਹਿ ਰਹੇ ਸੀ, ਤੂੰ ਕੋਈ ਦਿਉਂਤ ਦੱਸ ਮੈਂ ਕਰਾਂਗੀ। ਉਹ ਕਹਿੰਦਾ ਵੀ ਇੱਕੋ ਹੀ ਚਾਰਾ ਹੋ ਸਕਦਾ ਹੈ ਵੀ ਗੁਰੂ ਗ੍ਰੰਥ ਸਾਹਿਬ ਦਾ ਘਰ ਪ੍ਰਕਾਸ਼ ਹੈ ਤੇ ਮੈਂ ਕਰੂੰਗਾ ਪਾਠ ਤੇ ਪਰਿਵਾਰ ਸੁਣੇ ਆਪਾਂ ਗੁਰੂ ਗ੍ਰੰਥ ਸਾਹਿਬ ਪ੍ਰਤੱਖ ਰੂਪ ਆਪਾਂ ਰੱਜ ਕੇ ਰੋਜ਼ ਬੇਨਤੀਆਂ ਕਰੀਏ ਗੁਰੂ ਗ੍ਰੰਥ ਸਾਹਿਬ ਨੂੰ ਘਰ ਤੇ ਗੁਰਦੁਆਰੇ ਸਾਹਿਬ ਉੱਥੇ ਉਹਨਾਂ ਦੀ ਪਾਬੰਦੀ ਸੀਗੀ, ਇੱਥੇ ਕਿਸੇ ਦੀ ਅਰਦਾਸ ਨਹੀਂ ਕਰਨੀ। ਹਰ ਗੁਰਦੁਆਰੇ ਦਾ ਵੱਖਰਾ ਵੱਖਰਾ ਕਾਨੂੰਨ ਹੈ, ਜਿਵੇਂ ਸਟੇਟਾਂ ਦੇ ਕਾਨੂੰਨ ਨਾ ਸਾਡੇ ਕਮੇਟੀਆਂ ਦੇ ਵੀ ਵੱਖਰੇ ਵੱਖਰੇ ਕਾਨੂੰਨ ਹੁੰਦੇ। ਉਹ ਕਹਿੰਦਾ ਜੀ ਠੀਕ ਹੈ, ਜਿਹੜੇ ਗੁਰਦੁਆਰੇ 20 ਸਾਲ ਬਾਬਾ ਜੀ ਨਿਸ਼ਕਾਮ ਸੇਵਾ ਕੀਤੀ, ਮੈਂ ਹੁਣ ਉਹਨਾਂ ਗੁਰਦੁਆਰੇ ਵਾਲਿਆਂ ਦੇ ਅਪਮਾਨ ਦੇ ਸ਼ਬਦ ਜਾਣ ਕੇ ਇਸ ਕਰੇ ਮੈਂ ਉਹਨਾਂ ਦਾ ਪਰਦਾ ਰੱਖਣਾ। ਇੱਕ ਸੰਪਰਦਾ ਦੇ ਨਾਂ ਤੇ ਬਣਿਆ ਹੋਇਆ ਗੁਰਦੁਆਰਾ, 20 ਸਾਲ ਦਾ ਸੰਪਰਦਾ ਦਾ ਸੇਵਕ ਅੱਜ ਗਰੀਬੀ 'ਚ ਹੈ। ਉਹਨੇ ਕਿਹਾ ਜੀ ਮੈਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਆਪਣੇ ਘਰ ਲੈ ਕੇ ਜਾਣਾ। ਕਹਿੰਦੇ 350 ਦੇ ਜਾਏ। ਉਹ ਕਹਿੰਦੇ ਜੀ ਮੈਂ ਤਾਂ ਵਾਪਸ ਲੈ ਆਉਣਾ। ਕਹਿੰਦੇ ਨਹੀਂ ਜੀ ਪਾਠ ਦੇ। ਉਹ ਕਹਿੰਦੇ ਜੀ ਪਾਠ ਤਾਂ ਮੈਂ ਕਿਸੇ ਪਾਠੀ ਤੋਂ ਕਰਾਉਣਾ ਹੀ ਨਹੀਂ, ਮੈਂ ਤੁਹਾਡਾ ਪਾਠੀ ਥੋੜ੍ਹੀ ਮੰਗਿਆ। ਉਹ ਕਹਿੰਦੇ ਜੀ ਤੂੰ ਵੀ ਕਰ ਲੈ ਤਾਂ ਵੀ 350 ਹੋ ਗਿਆ ਸਾਡਾ, ਗੁਰੂ ਗ੍ਰੰਥ ਸਾਹਿਬ ਦਾ ਮੁੱਲ ਪਾ ਦਿੰਦਾ 350 ਘਰ ਲਿਜਾਣ ਦਾ। ਅੱਜ ਵੀ ਜਦੋਂ ਭੁਪਿੰਦਰ ਸਿੰਘ ਦੱਸਦਾ ਉਹਦੀਆਂ ਅੱਖਾਂ 'ਚ ਪਾਣੀ ਹੁੰਦਾ ਹੈ। ਇੱਕ ਗਰੀਬੀ ਤੇ ਫਿਰ ਉਹ ਰੋਇਆ ਹੋਇਆ ਕਹਿੰਦਾ ਸਤਿਗੁਰੂ ਮੇਰੇ ਕੋਲ ਤਾਂ ਪਾਉਣ ਨਹੀਂ ਹੈ, ਜੇ ਪਾਉਣ ਹੁੰਦੇ ਮੈਂ ਤਾਂ ਜੋ ਤਰੀ ਕਰਨੀ ਸੀ ਕਿ ਮੇਰੇ ਘਰ ਦੀ ਗਰੀਬੀ ਚੱਕੀ ਜਾਏ ਤੇ ਮੈਂ ਹੁਣ ਕੀ ਕਰਾਂ। ਉਹ ਜਗੀਰ ਸਿੰਘ ਕਹਿੰਦਾ ਤੂੰ ਦਿਲ ਨਾਲ ਛੱਡ, ਆਪਾਂ ਤੁਹਾਨੂੰ ਦੂਸਰੇ ਗੁਰਦੁਆਰੇ ਜਾ ਕੇ ਬੇਨਤੀ ਕਰ ਲੈ। ਦੂਜੇ ਗੁਰਦੁਆਰੇ ਗਿਆ, ਉੱਥੇ ਗ੍ਰੰਥੀ ਸਿੰਘ ਸੀ ਬਹੁਤ ਭਾਵਨਾ ਵਾਲਾ। ਉਹ ਕਹਿੰਦਾ ਜੀ ਲੈ ਜਾਓ। ਉਹ ਕਹਿੰਦੇ ਜੀ ਕਮੇਟੀ, ਕਹਿੰਦੇ ਕਮੇਟੀ ਕੁਛ ਮੇਰੀ ਜ਼ਿੰਮੇਵਾਰੀ ਨਹੀਂ ਲੈ। ਕਹਿੰਦੇ ਜੀ ਭੇਡਾ ਮੇਰੇ ਕਾਹਦੀ, ਔਰ ਗ੍ਰੰਥੀ ਪੈ ਗਿਆ ਗੱਲ ਕਹਿੰਦਾ ਮੇਰੇ ਸੱਚੇ ਪਾਤਸ਼ਾਹ ਦਾ ਮੁੱਲ ਪਾਉਣ ਵਾਲਾ ਹੁੰਦਾ ਕੌਣ ਆ ਕਿਤੇ ਨਿਕਲ ਜਾਏ ਤੂੰ। ਉਹਨੇ ਗ੍ਰੰਥੀ ਦੇ ਇਤਿਹਾਸ ਕਹਿੰਦੇ ਵੀ ਮੇਰੇ ਨਾਲ ਪਹਿਲਾਂ ਬੁਰੀ ਹੋਈ ਹੈ, ਪਹਿਲਾਂ ਰੇਟ ਪਾਇਆ ਸੀ ਕਿਸੇ ਨੇ, ਮੈਂ ਤਾਂ ਪੁੱਛਿਆ ਵੀ ਫਿਰ ਬਾਅਦ ਚ ਬੇਇੱਜ਼ਤੀ ਨਾ ਹੋਵੇ। ਚਲੋ ਜੀ ਗੁਰੂ ਗ੍ਰੰਥ ਸਾਹਿਬ ਨੂੰ ਜੋ ਦਿਨੀਆਂ ਅਰਦਾਸਾਂ ਕੀਤੀਆਂ ਮੁੱਖ ਦੀ ਗੱਲ ਅੱਜ ਸਦਾ ਵਾਸਤੇ ਗੁਰੂ ਗ੍ਰੰਥ ਸਾਹਿਬ ਉਸ ਭਾਈ ਸਾਹਿਬ ਦੇ ਘਰੇ ਹੈ। ਮੈਂ ਉਹਦੇ ਘਰ ਰਹਿਣਾ, ਉਹਨਾਂ ਦੇ 2 ਵਾਰੀ ਉਹਦੇ ਘਰ ਗੁਰੂ ਸਾਹਿਬ ਦੇ ਦਰਸ਼ਨ ਕਰਦਾ ਰਿਹਾ। ਬਾਕੀ ਦੇ ਗੁਰਦੁਆਰਿਆਂ ਦੀਆਂ ਕਮੇਟੀਆਂ ਜਿਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦਾ ਕਿਤੇ ਇੱਕ ਅੰਗ ਬਦਲਣ ਵਾਲਾ ਹੈ ਤਾਂ ਭਾਈ ਸਾਹਿਬ ਕਹਿੰਦੇ ਸੇਵਾ ਮੈਨੂੰ ਦੇ ਦਿਓ। ਮੈਂ ਕਹਿੰਦਾ ਵੀ ਵਰਲਡ ਲੈਵਲ ਤੇ ਉਹਦੇ ਕੋਲ ਐਸਾ ਗੁਰੂ ਨੇ ਹੁਨਰ ਦਿੱਤਾ ਕਿ ਭੁਪਿੰਦਰ ਸਿੰਘ ਤੂੰ ਤਾਂ ਕਹਿੰਦੇ ਸੀ ਘਰ ਲਿਜਾਉਣ ਦੀ ਗੱਲ, ਲੈ ਮੈਂ ਤੈਨੂੰ ਆਪਣੇ ਸਰੂਪਾਂ ਦੀ ਜਿਲਦਾ ਬਣਨ ਦੀ ਵੀ ਸੇਵਾ ਦੇਣਾ ਉਹਦੇ ਘਰ ਹਰ ਉਹ ਵੀ ਨਿਸ਼ਕਾਮ। ਤੇ ਮਹਾਰਾਜ ਨੇ ਮੁੜ ਕੇ ਫੇਰ ਗਰੀਬੀ ਦੂਰ ਕਰ ਦਿੱਤੀ। ਇਲਕੋਟ ਦੇ ਅੰਦਰ ਭਾਈ ਭੁਪਿੰਦਰ ਸਿੰਘ ਦੇ ਜਦੋਂ ਉਹਦੀ ਜ਼ਬਾਨੀ ਸੁਣੋਗੇ ਕਹਾਣੀ ਹੋਰ ਵੀ ਤੁਹਾਨੂੰ ਰਸ ਨਹੀਂ ਸੁਣਾ ਦੇਗਾ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਜਿਹਨੂੰ ਭਰੋਸਾ ਨਹੀਂ ਤੇ ਹੁਣ ਦੁਸਹਿਰੇ ਦੀ ਬਾਤ ਤੇ ਸੰਤਾਂ ਦੀ ਗੱਲ ਦੋਨਾਂ ਦੇ ਵਿੱਚੋਂ ਮੈਂ ਕਿਹੜੀ ਪਹਿਲਾਂ ਸੁਣਾਵਾਂ, ਮੈਂ ਸੰਤਾਂ ਨੂੰ ਪੁੱਛਦਾ ਜਿਹੜੀ ਕਹਿਣਗੇ ਉਹ ਸ਼ੁਰੂ ਕਰੋ। ਬਾਬਾ ਜੀ ਤੁਸੀਂ ਦੱਸੋ ਕਿਹੜੀ। ਅੱਛਾ ਮਹਾਂਪੁਰ ਕਹਿੰਦੇ ਪਹਿਲਾਂ ਦੁਸਹਿਰੇ ਦੀ ਠੀਕ ਹੈ ਵੀ ਸੰਤਾਂ ਦੀ ਬਾਤ ਦੇ ਵਿੱਚ ਕਰਦੇ। ਉਹ ਸੱਚੀ ਗੱਲ ਹੈ, ਮੇਰੇ ਮਨ 'ਚ ਵੀ ਇਹ ਆਈ ਸੀ, ਪਰ ਹੁਣ ਆਹ ਵੀ ਸੰਤਾਂ ਤੋਂ ਹੋਰ ਲਵਾ ਦਾਂ ਵੀ ਕਿਤੇ ਮੇਰਾ ਸੰਕਲਪ ਗਲਤ ਨਾ ਹੋਵੇ। ਮੈਂ ਵੀ ਇਹੀ ਸੋਚਿਆ ਸੀ ਪਹਿਲਾਂ ਦੱਸਿਆ। ਅੱਜ ਦਾ ਦਿਨ ਸੱਚ ਤੇ ਝੂਠ ਦੀ ਲੜਾਈ ਜਿਹੜੀ ਬੜੀ ਲੰਮੀ ਲੜੀ ਗਈ ਤੇ ਅੱਜ ਦੇ ਦਿਨ ਤ੍ਰੇਤੇ ਯੁੱਗ ਵਿੱਚ ਸੱਚ ਦੀ ਜਿੱਤ ਹੋਈ ਤੇ ਝੂਠ ਦੀ ਹਾਰ ਹੋਈ। ਇਹ ਤਾਂ ਇਤਿਹਾਸ ਇੰਨਾ ਵਿਸ਼ਵ बाकी जो राम जी की कहानी तुलसी गोसाई ने लिखी है तुलसीदास ने वो भी ठीक है, भक्ति की रंगी हुई है। रामायण बड़ी प्यारी गाथा है क्योंकि तुलसीदास जी बहुत बड़े राम के भक्त हुए, दर्शन हुए पुता, पर जिहड़ी अध्यात्म रामायण दे विच लिखी है वह कहानी बहुत रसमई है। ते बाज भी देखो ते अंतरीम भी देखो ते जो इसका नाम है दशहरा, दस जमा हीरा, हीरा का अर्थ है नाश होना, दस नौ तो बाद अंक है दस, दस सिरा वाले रावण का हीरा नाश होया अज के दिन, इस करके कहते दशहरा। उस तरह भी दस पुरब सदा दशहरा गुरु ग्रंथ साहब में शब्द बंद है। ते थोड़ी जी अपना बाहर पहले गल लै लेंगे भी जिन्ना रावण नूं गालां कढ़ियां जांदियां ने मेरा ख्याल ना कढ़िया करो चंगे रहोगे, क्योंकि लाणा कट्ठा ही सी सारा है। ये ड्रामा जा करै जे ड्रामे नूं देख के लोग कोई गालां कढ़न लग जांदे जिहदे चोर दा जां साध का पाना वो सेवत वो नहीं है, यह तो उही जय बजाय सी। संत सनंदन का श्राप हो गया, जम्मू मरे भगवान जी कहते नहीं थोड़ा जा छोटा कर दो श्राप, तुम संतों गलती हो गई इन्हों, कहते जी फिर सीमित कर दें सत जन भगती कर मुड़के आ जाएंगे इतने। वो कहते संकाल इन्ना चिर भगवान का छोटा सत का झल नहीं होना, होर कोई पगडंडी कढ़ दो सिद्धी जी, कहते औखी बहुत है, पगडंडी तो हैगी पर औखी बहुत है, कहते जी उही दसो, कहते फिर तीन जनों के भी जी आ जाओगे इतने, कहते जी दसो, कहते फिर विरोध करो भगती ना करो, फिर डांग खड़काओ लख नाल, यह बड्डू का आ गए हम तीन जनों च, बस तीन जन च शोध हो जाए। पहला जन्म हरण कश्यप हरनाक्ष हो गया, कुंभकर्ण से रावण हो गया, तो कंस से अत्याचार करने वाला काल जमन हो गया। यह तो कहानी इन्हों आपस में हो सकी, इन वाले रौले च फसन की लड़ नहीं, नहीं फिर तुम उन्होंने समझ लियो यह गल की है। रामेश्वर का मतलब कीता है राम जमा ईश्वर, जिथे राम ने अपने ईश्वर का चिंतन किया रामेश्वर जगह बनी है, उत्थे उन्होंने जिम्मे आप अखंड पाठ करा के अरदास करते हैं जी चढ़ती कला का मेरा काम हो जाए, रामचंद्र जी ने उत्थे अपना हमन करके अपने तरीके जैसा वेदा के उचारण किया, उस लंका की चढ़ाई करनी थी, चाहिए एक खट कड़मी ब्राह्मण ता सफल हो सकता सी। राम जी बोले कहते भाई इंतजाम करो ब्राह्मण लियाओ कोई, तां फिर दस्या कहिंदे जी इहजा बामण तां कल्ला ही है इत्थे तां है नहीं कोल कोई, कहिंदे कौन, कहिंदे रावण ही है जिहदे विच इह खट गुण हैगे, खट करनी है उह थोड़ा जिहा किसे पूर्ण कर सकदा है, मैं तां कहा कि ड्रामा ही सी। राम जी कहिंदे भाई मेरे वल्लों बेनती करके लै के आओ, कौन जाऊगा, लक्ष्मण कहता मैं तो जानता नहीं, गुरु जी मर्जी भेज दो, बाली अक्षर दिखाऊंगा, तो कहता पढ़ते हैं हमने बड़ा काला पिया हुआ, पर जो राम जी कहते गल मन लेंदा कहते जा निम्रता रखी थी होती है, चलिया गया जाके कह लगे जी मैं भगवान राम जी ने भेजा तो बुलाया, कहते कहदे वास्ते रावण, कहते कहदे वास्ते बुलाया, कहते जी उत्थे एक आवाहन करना है हमन करना उत्थे खट ब्राह्मणी ब्राह्मण चाहिए असं इस करके तुहानू उत्थे सदया, कहता तेनू दसना नहीं आया जा आपे राम कोल, उहनू जाके कहते लंका च दो रावण रहिंदे ने किहड़ा चाहिए पुछ पिया, इत्थे तां दो जिहड़े जी तां सोचे उत्थे ही है, कहते नहीं दो, चलो जी प्रीचा दो, कहिंदा अपने राम नूं कह दे जे तां मिलना है राजा राम नूं तां मैदाने जंग चा जावे, दशरथ दा पुत्र हाथ दो हाथ उत्ते करूंगा मैं, तां हाथ उत्ते गया है जे आचारिया रावण चाहिए तो मैं उठे जान जा बच के।
वो कहते जी उन्हें तो बड़ा एक चक्कर के बीच ही पाता कि तुम्हें तो दो रावण रहते हैं क्या है। राम जी कहते बिल्कुल ठीक है। उन्होंने कह दे राजा रावण नाल मेरी लड़ाई है, मेरी सीता चुक के ले गया, मैं उन्हें पढ़ना है, मैं आचार्य रावण चाहिए। कहन लगे कहते रावण यह सूरमा से रात को शस्त्र ला के सुंदा हों, शस्त्र ला के नहीं सुंदा, उस वे शस्त्र ला के एक पासे रख धोती बंदी टिके लाए वारा मुखमंडल हाथ में चढ़ पड़िया पहुंच गया राम जी के द्वारे से। जलो राम जी ने देखा आचार्य जी आए ना तो उसे लिखा भी उठ के राम ने रावण के पैर धोते, रावण ने नहीं आचार्य दे धोखा ना कर दी आचार्य के पैर धोते। संपन्न हो गई किरिया सारी, हुण उहदे च एक निजम है कि जजमान ब्राह्मण की उदी दक्षिणा दे के उदा सम्मान करे और ब्राह्मण आशीर्वाद दे। राम जी ने दक्षिणा दी और रावण ने आशीर्वाद दी कि हे राम तेरी इस जंग में विजय हो गई है, तू जितेगा इस जंग में जो थोड़ा भला हो जाए, कल एवं लोग मरवा दे तुम दमड़े हुए सी आज की असी हूं से ही लड़ी जाए दशहरे में भी आ हो गया वाह हो गया। नहीं भाई कि बाद भी थोड़ा जा पर यह गलत मनों एको ग्रंथ सारिया नहीं मिल रही। मैं अज तो 35 साल पहला पढ़ी सी, अज कम आई है गल 35 साल की अंदर ही पई थी निकली नहीं कितने अंदर। ये दूसरी बात भी दसवीं के बारे गुरु ग्रंथ साहब शायद है दह सुखोज मैं फिर जब देखो तत् सोए मन बस आवै नानक जी पूर्ण कृपा होए। दसवीं दस द्वार बस की ने मन संतोख नाम जप नहीं ने करनी सुनिया दस गोपाल। ये सारा शब्द पढ़े ते रसना का भी जगह रसना गुण गावै बेअंत नैनी पेगत साह त्याग रसना गुण गावै बेअंत मन में जुटे पूर्व वंत हस्त चरण संत कहर कमाइया नान के संजम प्रभु कृपा पाइया। व्याख्या में टाइम लग सकता है इसलिए आप संकोच करिए। ग्रंथा में दस पुरब लिखे थे दस दो पद्धतियां रहियां मैं दोनों सुना देना नहीं दूजे गुस्से हो जाएंगे कहेंगे मैं तो आप पढ़े ना रंधावे आ दस मैं दोनों दस देना मैं दोनों पढ़े थे पल्ले का ज्यादा पैना नहीं क्योंकि कले कले फिर देर लगती होंगी है असं हम दूर जाना है। बाबा जी ने टाइम ले लिया मैं बहुत देर इन्हों प्रोग्राम आप नहीं बैठ क्योंकि सुनेहा मिले लेट इस करके एक तरीक का प्रोग्राम जोड़ा है उतरायण दक्षिणायण विधिपात सूर्य ग्रहण चंद्र ग्रहण ये दस पुरब मने हैं कि इन दसा पुरबा के अंदर बहुत बड़ा पुन जो कोई जीव करते भी उस ज्यादा फल मिलता है। जिहड़ी मौसम के कणक बीजी जाती है वह मौसम के कणक ज्यादा फल दी है खेत से बाकी दो तीन महीने लंघे तो बाद मेरे ख्याल फिर उसको कामयाबी नहीं आप मिलती। तुम भी जिम्मेदार हो मैं भी जिम्मेदार है समय अनुसार फसल बीजी जाती है ये थोड़ी जी समय की भी बात है। गुरु अर्जन देव जी का एक वचन है बहुत प्यारा वचन साडे भलियाला कीता मेरे शहनशाह ने महाराज कहते भी जिहड़ा अमृत सरोवर के रोज इशनान करे जन्मां जन्मां के पाप कटे जाएंगे। सिख कहते महाराज अस तो बहुत दूर दूर रहने हो नहीं सकता कोई साडे नहीं कृपा करो। महाराज कहते गुरसिखो एक गुप्त गल है इतिहास से लिखी हुई गल एक गुप्त गल है तो मैं दस देना गुरु अर्जन देव कहणगे एक तो विसाखी का दिहाड़ा एक दिवाली का दिहाड़ा ये दो दिहाड़े जेड़ा कोई सिख अमृत सरोवर च इशनान करेगा भावना धार के गुरु रामदास याद करके कहते पूरे एक साल के इशनान का महात्म दो दिन च मिलेगा उसको। नंबर दो कहते 68 तीर्थ ਇਹ ਦੋ ਦਿਨ ਐਸੇ ਨੇ ਜਿੱਥੇ 68 ਤੀਰਥ ਉੱਥੇ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਆਏ ਹੋਏ, ਉਹਦੇ ਨੇ ਆਪਣੇ ਪਾਪ ਲਾਉਣ। ਕਹਿੰਦੇ 68 ਤੀਰਥਾਂ ਦਾ ਇਸ਼ਨਾਨ ਵੀ ਮਿਲੇ ਉਹਨੂੰ ਫਲ ਮਿਲੇਗਾ ਜਿਹੜਾ ਇਹ ਦੋ ਦਿਹਾੜੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਇਸ਼ਨਾਨ ਕਰੇਗਾ। ਹੁਣ ਤਾਂ ਤੁਹਾਨੂੰ ਬਹੁਤ ਮੌਜ ਬਣ ਗਈ, ਕਿਉਂਕਿ ਤੁਹਾਡੇ ਕੋਲ ਗਿਆਨੀ ਇਹੋ ਜਿਹੇ ਹੋ ਗਏ ਜਿਹੜੇ ਕਹਿੰਦੇ ਆਮ ਸਰੋਵਰਾਂ ਵਰਗੇ ਸਰੋਵਰਾਂ ਪਾਣੀ ਵਰਗੇ ਪਾਣੀ ਹੈ, ਉਹ ਫਲਾਨਾ ਬੈਠੇ ਪਤਾ ਨਹੀਂ ਕੀ। ਵਾਹਿਗੁਰੂ ਕਿਰਪਾ ਕਰੇ ਉਹਦੇ ਲਈ ਅਰਦਾਸ ਕਰੋ ਵੀ ਮਹਾਰਾਜ ਅਕਲ ਦੇਵੇਗਾ। ਪੜ੍ਹੇ ਜੇ ਪੜ੍ਹਿਆ ਤਾਂ ਫਿਰ ਨਾਸਤਕਾਂ ਦੇ ਧੱਕੇ ਚੜ੍ਹ ਕੇ ਖਬਰ ਹੈ ਕੀ ਕਹਿਣਾ ਸਾਡੇ ਸਿੱਖਾਂ ਨੇ। 500 ਚ ਪਹਿਲੀ ਫੁੱਟਾਂ ਬਥੇਰੀਆਂ ਤੇ ਨਵੀਆਂ ਫੁੱਟਾਂ ਮਿਹਰਬਾਨੀ ਕਰਕੇ ਨਾ ਪਾਈਆਂ ਜਾਣ। ਅਜੇ ਤਾਂ ਪਿਛਲੇ ਕੰਡੇ ਨਹੀਂ ਚੋਣ ਪਏ, ਨਵੇਂ ਨਾ ਪਾਓ। ਇਹ ਗੁਰੂ ਦਾ ਪਰਿਵਾਰ ਹੈ, ਰਲ ਕੇ ਰਹਿ ਲੈਣ। ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ, ਚਲੋ ਇਹ ਸੀ ਕੁਰਬਾਨ ਦੀ ਬਾਤ, ਜਿਹੜੀ ਅੰਤਰੀ ਬਾਤ ਸੀ ਇਹ ਜਿਹੜੀ ਤ੍ਰੇਤੇ ਦੀ ਲੜਾਈ ਸੀ, ਇਹ ਸਾਡੀ ਆਪਣੀ ਲੜਾਈ ਅੱਜ ਵੀ ਹੈ, ਤੁਹਾਡੀ ਵੀ ਹੈ ਤੇ ਮੇਰੀ ਵੀ ਹੈ। ਸੀਤਾ ਰਾਵਣ ਨੇ ਅੱਜ ਵੀ ਚੁਕੀ ਹੋਈ ਹੈ, ਲੰਕਾ 'ਚ ਅੱਜ ਵੀ ਕਸਮਾਨ ਹੈ, ਅੱਜ ਵੀ ਭੀਕਣ ਪੁਲਾ ਰਿਹਾ ਹੈ, ਰਾਮ ਨੂੰ ਬੁਲਾ ਰਿਹਾ ਕਿ ਸੀਤਾ ਨੂੰ ਲੈ ਜਾ ਤੇ ਲੰਕਾ ਦਾ ਰਾਜ ਮੈਨੂੰ ਦੇ ਦੇ। ਉਹ ਕੌਣ ਹੈ? ਆਹ ਜਿਹੜਾ ਸਰੀਰ ਹੈ ਇਹ ਲੰਕਾ ਹੈ, ਅਧਿਆਤਮ ਬ੍ਰਹਿਮੰਡ ਦੇ ਵਿੱਚ ਹੈ ਸਰ। ਆਤਮਾ ਸੀਤਾ ਹੈ, ਬ੍ਰਹਮ ਦੀ ਅੰਸ਼ ਆਤਮਾ ਪਰਾਤਮਾ ਏਕੋ ਗ੍ਰਹਿ ਵਿਛੜ ਗਈ। ਕਿਉਂ ਵਿਛੜੀ? ਰਾਵਣ ਚੁੱਕ ਕੇ ਲੈ ਆਇਆ। ਕਿਹੜਾ ਰਾਵਣ? ਹੰਕਾਰ, ਹੰਕਾਰ ਰੂਪੀ ਰਾਵਣ। ਅੰਤਹਿਕਰਨ ਦੇ ਅਸ਼ੋਕ ਬਾਗ ਦੇ ਅੰਦਰ ਆਤਮਾ ਰੂਪ ਸੀਤਾ ਨੂੰ ਲੈ ਕੇ ਬਹਿ ਗਿਆ ਹੈ, ਉੱਥੀ ਹੰਕਾਰ ਤੇ ਉੱਥੀ ਸੀਤਾ। ਸੀਤਾ ਕਿਵੇਂ ਬੈਠੀ ਹੈ? ਜਿਵੇਂ ਅਸ਼ੋਕ ਬਾਗ ਦੇ ਵਿੱਚ ਸੀ। ਮੈਂ ਆਪਣੇ ਵਾਲੀ ਸੀਤਾ ਦੀ ਗੱਲ ਕਰਦਾ, ਰਾਵਣ ਰਾਮ ਵਾਲੀ ਸੀਤਾ ਦੀ ਨਹੀਂ ਮੈਂ ਗੱਲ ਕਰਦਾ, ਕਿਤੇ ਉਹੀ ਕਹਾਣੀ ਉੱਥੀ ਸੋਚੀ ਜਾਓ। ਅੱਜ ਇਸ ਦੇਹ ਦੀ ਆਤਮਾ ਜਿਹੜੀ ਹੈ ਸੀਤਾ, ਬ੍ਰਹਮ ਦੀ ਅੰਸ਼, ਜਿਹਦੇ ਵਿਆਹ ਦੀਆਂ ਲਾਵਾਂ ਚਾਰ ਸੂਹੀ ਰਾਗ ਦੇ ਵਿੱਚ ਨੇ, ਆਤਮਾ ਤੇ ਪਰਮਾਤਮਾ ਦੀਆਂ ਲਾਵਾਂ ਨੇ। ਆਤਮਾ ਪਰਮਾਤਮਾ ਏਕੋ ਕਰੈ ਅੰਤਰ ਜੀਵੋ ਦਾ ਅੰਤਰ ਮਰੈ ਹਰ ਪਹਿਲ ਜਿਹੜੀ ਰਾਵਣ ਵਿਰਦੀ ਕਰਨ ਕਢਾਇਆ ਬਲਰਾਮ ਜੀ। ਉਹ ਦੇਖੋ ਤਾਂ ਸਹੀ ਜਾ ਗਿਆਨ, ਚਾਰੇ ਲਾਵਾਂ ਦੇ ਅੰਦਰ ਚਾਰ ਉਹ ਅਵਸਥਾ ਕਥਨ ਕੀਤੀਆਂ ਜਿਹਦੀ ਅੱਜ ਤੱਕ ਸਾਨੂੰ ਲੋੜ ਨਹੀਂ ਪਈ। ਵਿਆਹ ਕਰਾਇਆ, ਭਾਈ ਜੀ ਛੇਤੀ ਛੇਤੀ ਪੜ੍ਹ ਦਿਓ, ਤੁਸੀਂ ਘਰ ਦੇ ਬੰਦੇ ਹੋ, ਛੇਤੀ ਦੇ ਕੇ ਨਿਬੇੜ ਦਿਓ ਕੰਮ। ਉਹ ਜਾਂਦਾ ਹੀ ਨਹੀਂ ਬਣ ਜਾਂਦਾ, ਥੋੜ੍ਹੇ ਟਾਈਮ ਲੱਗਦਾ। ਫਿਰ ਆਨੰਦ ਸਾਹਿਬ ਨੇ ਪੂਰਾ ਪੜ੍ਹਨਾ ਨਾ, ਪੰਜ ਪੌੜੀਆਂ, ਆਨੰਦ ਅਧੂਰਾ ਦੱਸਿਆ ਕਿ ਹਾਂ ਅਧੂਰਾ ਹੀ ਰਹਿ ਜਾਂਦਾ। ਸ੍ਰੀ ਮਾਨ ਸੰਤ ਗਿਆਨੀ ਗੁਰਬਚਨ ਸਿੰਘ ਨੇ ਜਿੰਨੇ ਵਿਆਹ ਉਹਨਾਂ ਦੇ ਸਾਹਮਣੇ ਹੋਏ, ਇੱਕ ਵੀ ਵਿਆਹ ਐਸਾ ਨੇ ਜਿਹਦੇ ਆਨੰਦ ਸਾਹਿਬ ਸੰਪੂਰਨ ਨਾ ਪੜਿਆ ਹੋਵੇ। ਕਹਿੰਦੇ ਅੱਧਾ ਪੜੋਗੇ ਅੱਧਾ ਹੀ ਆਨੰਦ ਰਹੂਗਾ ਬੱਚੇ ਬੱਚੀ ਦੇ ਕੋਲ। ਉਹ ਭਾਈ ਜਦੋਂ ਆਪਣੇ ਬੱਚੇ ਬੱਚੀ ਦੇ ਵਿਆਹ ਕਰਦੇ ਹੋ, ਚਾਹੇ ਮੁੜਕਾ ਲੈ ਕੇ ਕੋਲ ਹੋ ਕੇ ਪੜ੍ਹ ਦਿਓ, ਕਿਸੇ ਨੂੰ ਕਹਿ ਦਿਓ, ਇਹਨਾਂ ਦਾ ਖਹਿੜਾ ਛੱਡੋ ਜਿਹੜੇ ਨੇ ਨਵੇਂ ਨਵੇਂ ਕਾਨੂੰਨ ਬਣਾ ਕੇ ਢਾਲੇ। ਪੂਰਾ ਆਨੰਦ ਸਾਹਿਬ ਪੜ੍ਹਨਾ ਚਾਹੀਦਾ, ਆਨੰਦ ਕਾਰਜਾਂ ਤੇ ਵਿਸ਼ੇਸ਼ ਕਰਕੇ। ਤੁਹਾਨੂੰ ਸੀਤਾ ਦੀ ਖਬਰ, ਰਾਮ ਨੂੰ ਕੌਣ ਦੇਵੇ, ਰੱਬ ਨੂੰ ਕੌਣ ਕਹੇ? ਆਤਮਾ ਵਿਛੜ ਕੇ ਬਰਲਾਪ ਕਰ ਰਹੀ ਹੈ, ਰੱਬਾ ਆ ਜਾ ਚੜ ਕੇ। ਤਾਂ ਫਿਰ ਪ੍ਰੇਮ ਰੂਪੀ ਪਵਿਸ਼ਨ, ਪ੍ਰੇਮ ਪਵਿਸ਼ਨ ਹੈ, ਪ੍ਰੇਮ ਰੂਪੀ ਪਵਿਸ਼ਨ ਜਾ ਕੇ ਗੁਰੂ ਨੂੰ ਪਦੇ ਦਿੰਦਾ ਵੀ ਇੱਥੇ ਬੈਠਾ ਅੰਤਸ਼ਕਰਨ ਦੇ, ਕਿਉਂਕਿ ਉਹਦਾ ਹੀ ਭਾਈ ਹੈ। ਪ੍ਰੇਮ ਵੀ ਉੱਥੇ ਜੰਮਦਾ ਤੇ ਹੰਕਾਰ ਵੀ ਉੱਥੇ ਜੰਮਦਾ ਹੈ, ਤਾਂ ਕੱਟੀ ਸੁਭਾਅ ਨਹੀਂ ਮਿਲਦੇ। ਉਹ ਕੱਲਾ ਕੱਲਾ ਪਤਾ ਦੱਸਦਾ, ਸਾਚ ਕਹੋ ਸੁਣ ਲਿਓ ਸਵੇ ਜਿਹਨੇ ਪ੍ਰੇਮ ਕੀਓ। ਇਹਦੇ 10 ਸਿਰ ਕਿਹੜੇ ਨੇ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਸ਼ਬਦ, ਸਪਰਸ, ਰੂਪ, ਰਸ, ਗੰਧ, ਪੜ੍ਹ ਦਿੱਤੇ ਸਾਰੇ। ਤੇ ਜਿਸ ਵੇਲੇ ਗੁਰੂ ਨੇ ਕੰਢ ਤੇ ਹੱਥ ਰੱਖਿਆ ਨਾ, ਨੇਹ ਤੇ 5 ਜਵਾਨ ਮੈਂ ਗੁਰ ਥਾਪੀ ਦਿੱਤੀ, ਕੱਢ ਗਈ ਕਾਮ, ਕ੍ਰੋਧ, ਲੋਭ, ਮੋਹ, ਬਿਨਸ਼ਹਿ ਮੇਰ ਨਾਨਕ ਪ੍ਰਸਾਦ ਦੀ ਕਰ ਪ੍ਰਸਾਦ ਗੁਰਦੇ। ਅੰਤਸ਼ਕਰਨ ਦੇ ਵਿੱਚ ਅਹੰਕਾਰ ਤੇ ਰਾਵਣ ਨੂੰ ਤੇ ਫਿਰ ਵਿਚਾਰ ਦੇ
ਗਿਆਨ ਦੇ ਗੋਲਾ ਗਿਆਨ ਚਲਾਇਆ, ਬੜੇ ਬੜੇ ਗੋਲੇ ਚਲਦੇ ਹੈ ਤੇ ਬੜੇ ਬੜੇ ਤਿੱਖੇ ਸ਼ਸਤਰ, ਕਿਰਪਾ ਦੀ ਕਿਰਪਾਨ ਵੱਢਦੀ ਹੈ ਇਸ ਨੂੰ। ਤੇ ਆਤਮਾ ਰੂਪ ਸੀਤਾ ਬ੍ਰਹਮ ਦੇ ਵਿੱਚ ਮਿਲ ਕੇ ਉਸ ਅਸ਼ੋਕ ਬਾਗ ਤੋਂ ਬਾਹਰ ਨਿਕਲ ਕੇ ਆਤਮਾ ਪਰਾਤਮਾ ਏਕੋ ਗ੍ਰਹਿ ਅੰਤਰ ਕੀ ਦੁਰਦਾ ਅੰਤਰ ਗ੍ਰਹਿ। ਇਹ ਤਾਂ ਅਸੀਂ ਅੱਜ ਦੀ ਕਹਾਣੀ, ਹੁਣ ਮੈਂ ਇਹਨੂੰ ਇੱਥੇ ਬੰਦ ਕਰਦਾ ਕਿ ਸੰਤਾਂ ਵਾਲੀ ਨਾ ਰਹਿ ਜਾਓ, ਬਹੁਤ ਜ਼ਰੂਰੀ ਹੈ ਇਹਦੇ ਨੂੰ, ਹੈ ਤਾਂ ਇਹ ਵੀ ਜ਼ਰੂਰੀ ਸੀ, ਉਹ ਵੀ ਜ਼ਰੂਰੀ। ਕਿਤੇ ਕਿਤੇ ਪਰਮਾਤਮਾ ਇਹੋ ਜਿਹੇ ਕ੍ਰਿਸ਼ਮੇ ਦਿਖਾਉਂਦਾ ਹੈ। ਮੈਂ ਹੁਣ ਪਰਮਾਤਮਾ ਦੇ ਕ੍ਰਿਸ਼ਮੇ ਦੀ ਇੱਕ ਗੱਲ ਕਰਦਾ, ਅਗਰ ਤੁਹਾਡੇ ਵਿੱਚ ਜਾਂ ਕਿਤੇ ਜਿੱਥੇ ਵੀ ਵਰਲਡ 'ਚ ਆਵਾਜ਼ ਜਾ ਰਹੀ ਹੈ ਤੇ ਕਿਸੇ ਕੋਲ ਇਹਦਾ ਉੱਤਰ ਹੈ ਤਾਂ ਮਿਹਰਬਾਨੀ ਕਰਕੇ ਮੈਨੂੰ ਜ਼ਰੂਰ ਦੇ, ਕਿਉਂਕਿ ਮੇਰੇ ਕੋਲ ਇਹਦਾ ਉੱਤਰ ਨਹੀਂ। ਜਿਹੜੀ ਗੱਲ ਦਾ ਮੇਰੇ ਕੋਲ ਉੱਤਰ ਨਹੀਂ, ਮੈਂ ਢੂੰਡ ਰਿਹਾ, ਮੈਨੂੰ ਬੇਚੈਨੀ ਨਹੀਂ, ਸੰਤੋਖ ਹੈ ਕਿ ਜੋ ਤੂੰ ਕਰ ਰਹੇ ਨਾ ਠੀਕ ਕਰਦਾ। ਦੁਨਿਆਵੀ ਗੱਲ ਕਰਨ ਲੱਗਾ, ਜਿੱਦਣ ਮੇਰਾ ਮਾਤਾ ਪਿਤਾ ਦੇ ਘਰ ਜਨਮ ਹੋਇਆ ਸੀ, ਉਦਣ ਦੀ ਦਸਵੀਂ ਸੀ, ਦੁਸਹਿਰਾ ਸੀ, ਅੱਜ ਦਾ ਦਿਨ ਸੀ। ਮੈਂ ਪਰਮਾਤਮਾ ਦਾ ਧੰਨਵਾਦ ਕਰਦਾ ਵੀ ਅੱਜ ਦੇ ਦਿਨ ਤੂੰ ਮੈਨੂੰ ਇਹ ਸਰੀਰ ਬਖਸ਼ਿਆ ਸੀ ਦਾਦਾ, ਮੈਂ ਤੇਰਾ ਧੰਨਵਾਦ ਕਰਦਾ। ਮੇਰੇ ਵੱਡੇ ਭਾਈ ਦਾ ਫੋਨ ਆਇਆ, ਕਹਿੰਦਾ ਭਾਈ ਸਾਹਿਬ ਮੁਬਾਰਕਾਂ। ਮੈਂ ਕਹਿੰਦੀ ਕਹਿੰਦੇ ਜਨਮ ਦੇ ਮੁਬਾਰਕਾਂ, ਤਾਂ ਤੈਨੂੰ ਮੈਂ ਗੋਦੀ ਚੱਕ ਕੇ ਖੜਾਉਂਦਾ ਰਹੇ ਹਾਂ ਮੰਜੇ ਦੇ ਹੇਠਾ। ਮੈਂ ਕਿਹਾ ਪਰਮਾਤਮਾ ਦਾ ਧੰਨਵਾਦ, ਚੰਗਾ ਤੂੰ ਮੇਰੀ ਯਾਦ ਕਰਾ, ਤਾਂ ਮੇਰੀ ਯਾਦ ਨਹੀਂ ਸੀ, ਮੈਂ ਹੁਣ ਮਹਾਰਾਜ ਜੀ ਚਲੋ ਇਹ ਬਾਈ ਚਾਂਸ ਹੈ, ਕਿਸੇ ਦਿਨ ਤਾਂ ਜੰਮਣੀ ਸੀ, ਮੈਂ ਇਸ ਦਿਨ ਜੰਮ ਪਿਆ। ਇਹ ਤਾਂ ਹੁਣ ਜੰਮਣ ਵਾਲੇ ਕਿਹੜਾ ਪਾਸ ਹੁੰਦਾ। ਜਿੱਦਣ ਗ੍ਰਿਸ਼ਤੀ ਜੀਵਨ ਮਹਾਰਾਜ ਨੇ ਬਖਸ਼ਿਆ, ਮੈਂ ਸਿੱਧੇ ਸਿੱਧ ਪੁੱਛਿਆ ਤੇ ਮਹਾਂਪੁਰਖਾਂ ਦੀ ਭੈਣ, ਮੈਂ ਕਹਿੰਦੀ ਭੈਣ ਨੂੰ ਪੁੱਛਿਆ, ਮੈਂ ਤੇਰਾ ਜਨਮ ਕਿਹੜੀ ਤਰੀਕ ਦਾ, ਕਹਿੰਦੀ ਦਸਵੀਂ ਦਾ। ਮੈਨੂੰ ਹੱਥ ਹੋ ਗਈ, ਮੇਰਾ ਵੀ ਦਸਵੀਂ ਦਾ, ਤੇਰਾ ਵੀ ਦਸਵੀਂ ਦਾ। ਚਲੋ ਇਹ ਵੀ ਬਾਈ ਚਾਂਸ ਸਮਝ ਲਓ, ਅਚਾਨਕ ਹੋ ਗਿਆ। ਕਿਤੇ ਹੋ ਸਕਦਾ ਇੱਕ ਦਿਨ ਦੇ ਜਨਮ ਪਤੀ ਪਤਨੀ ਦੇ ਹੋਣ। ਜਿਸ ਦਿਨ ਪਰਮਾਤਮਾ ਨੇ ਮੈਨੂੰ ਬੇਟਾ ਦਿੱਤਾ ਗੁਰਪ੍ਰੀਤ ਸਿੰਘ, ਤੇ ਉਦਣ ਵੀ ਦਸਵੀਂ, ਫਿਰ ਮੈਂ ਸੋਚਣ ਲੱਗਿਆ ਵੀ ਇਹ ਤਾਂ ਲਿਖੀ ਹੈ। ਚਲੋ ਜੀ, ਫਿਰ ਵੀ ਅਸੀਂ ਚੁੱਪ ਰਹੇ। ਜਿੱਦਣ ਬੇਟੇ ਦੇ ਬੇਟਾ ਹੋਇਆ ਮੇਰਾ ਪੋਤਰਾ, ਉਹ ਵੀ ਦਸਵੀਂ ਨੂੰ, ਮੈਂ ਤਾਂ ਕਹਿੰਦਾ ਵੀ ਜੇ ਕਿਸੇ ਨੂੰ ਉਤਰਾ ਤਾਂ ਮੈਨੂੰ ਦਿਓ, ਜਾਂ ਕੀ ਉਤਰਾ, ਕੋਈ ਵਹਿਮ ਨੀ ਭਰਮ ਨੀ ਤੇ ਤਰੀਕਾ ਦੇਖ ਲਓ। ਮੈਂ ਇੱਕ ਲੈਂਡਾ 15 ਦਿਨ ਰਹਿੰਦੇ ਨੇ ਬੱਚੇ ਦੇ ਜਨਮ ਲੈਣ 'ਚ, ਮੈਂ ਸਿਗੜੀ ਨੂੰ ਕਿਹਾ, ਮੈਂ ਕਿਹਾ ਕਿੱਥੇ ਹੈ, ਕਹਿੰਦੀ ਹਸਪਤਾਲ। ਮੈਂ ਕਿਹਾ ਕੀ ਗੱਲ, ਬੇਟੀ ਨੂੰ ਕੋਈ ਤਕਲੀਫ ਹੋਊਗੀ, ਅਜੇ ਤਾਂ ਟਾਈਮ ਰਹਿੰਦਾ ਡਾਕਟਰ ਨੇ ਦਿੱਤਾ। ਹੱਸ ਕੇ ਕਹਿੰਦੀ ਡਾਕਟਰਾਂ ਨੇ ਛੱਡੋ, ਦਸਵੀਂ ਨਹੀਂ ਹੈ ਅੱਜ, ਤੇਰਾ ਭਲਾ ਵੀ ਦਸਵੀਂ ਤਾਂ ਹੈ। ਕਹਿੰਦੀ ਲਓ ਜੀ, ਪਤਾ ਜਾਓ ਕੇ ਪੁੱਤਰ ਆ ਗਿਆ। ਚਲੋ ਗੁਰਪ੍ਰੀਤ ਤੋਂ ਬਾਅਦ ਮੇਰੀ ਧੀ ਨੇ ਜਨਮ ਲਿਆ ਦਸਵੀਂ ਨੂੰ, ਮੇਰੀ ਬੇਟੀ ਦਾ ਜਨਮ ਵੀ ਦਸਵੀਂ। ਮੇਰੀ ਬੇਟੀ ਦੇ ਬੇਟੇ ਹੋਏ ਦੋ, ਮੇਰੇ ਦੋਤਰੇ ਨੰਬਰ ਵਾਰ, ਉਹ ਵੀ ਦਸਵੀਂ ਨੂੰ ਆਏ। ਸੰਸਾਰ ਦੇ ਲੋਕੋ, ਇਹ ਜੋਤਸ਼ੀਓ, ਇਹ ਮਹਾਂਪੁਰਸ਼ੋ, ਮੈਨੂੰ ਇਹਦਾ ਉੱਤਰ ਨਹੀਂ ਮਿਲ ਰਿਹਾ ਕਿ ਮੇਰਾ ਪਰਿਵਾਰ ਦਸਵੀਂ ਨੂੰ ਕੋਈ ਜੰਮ ਰਿਹਾ, ਕੀ ਕਰਨਾ ਹੈ ਉਸਦਾ, ਉਹਦੇ ਕੋਲ ਇਹਦਾ ਉੱਤਰ ਕਿਸੇ ਕੋਲ ਨਹੀਂ। ਕ੍ਰਿਸ਼ਨ ਕੁਦਰਤ ਇਹਦੇ ਦੁਆਰਾ ਕੀ ਸਮਝਾ ਰਿਹਾ, ਅਸੀਂ ਅਗਿਆਨੀ ਨਹੀਂ ਸਮਝਦੇ। ਬਸ ਇਹ ਗੱਲ ਜ਼ਰੂਰ ਕਿਹਾ ਵੀ ਦਸਵੀਂ ਵਾਲੇ ਦਿਨ ਪਾਠ ਕਰੋ, ਅਰਦਾਸ ਕਰੋ ਕਿ ਦਾਦਾ ਦਸਵੀਂ ਸਾਡੇ ਲਈ ਤੂੰ ਇਹ ਅਸੀਂ ਪ੍ਰਦਾਨ ਦਿੱਤੀ ਹੈ ਸਾਡੇ ਪਰਿਵਾਰ ਲਈ, ਫਿਰ ਸਾਨੂੰ ਸਮਝ ਤੋਂ ਬਾਹਰ ਹੈ, ਪਰ ਸਹਿਜ ਪਾਠ ਕਰੋ, ਅਖੰਡ ਪਾਠ ਕਰੋ, ਦਾਦੇ ਦਾ ਧੰਨਵਾਦ ਕਰੋ, ਬਸ ਤੂੰ ਪਰਿਵਾਰ ਬਖਸ਼ੇ, ਕਰਮਾਂ ਅਨੁਸਾਰ ਕੋਈ ਤੇ ਤੂੰ ਐਕੋ ਨਹੀਂ। ਗੁਰੂ ਕਿਰਪਾ ਕਰੇ ਆਓ, ਸੰਤ ਬਾਬਾ ਈਸ਼ਵਰ ਸਿੰਘ ਜੀ ਰਾੜਾ ਸਾਹਿਬ ਵਾਲੇ, ਮੈਂ ਬੇਨਤੀ ਕਰਦਾ ਹੁੰਦਾ ਖਾਸ ਕਰਕੇ ਜਿਹਨਾਂ ਨੂੰ ਆਸਤਕ ਭਾਵਨਾ ਵਾਲੇ ਸਤਪੁਰਸ਼ਾਂ ਦੀਆਂ ਕਹਾਣੀਆਂ ਅਕਸਰ ਚੁੱਕੀਆਂ ਹੁੰਦੀਆਂ, ਉਹਨਾਂ ਦੇ ਲਈ ਮੈਂ ਬੇਨਤੀ ਕਰਦਾ ਹੁੰਦਾ ਕਿ ਨੋਟ ਕਰ ਲਓ, ਉਹਨਾਂ ਨੂੰ ਮੈਂ ਬੇਨਤੀ ਕਰਦਾ ਹੁੰਦਾ ਨੋਟ ਕਰ ਲਓ। ਇੰਗਲੈਂਡ ਦੇ ਅੰਦਰ ਮਹਾਂਪੁਰਖ ਦੋ ਵਾਰ ਗਏ, ਤੀਸਰੀ ਵਾਰ ਤਾਂ ਗਏ 75 ਦੇ ਵਿੱਚ, ਫਿਰ ਜੋਤੀ ਜੋਤ ਉੱਥੇ ਸਮਾਪਤ ਹੋਈ। ਮਹਾਂਪੁਰਖ ਗਏ ਤੇ ਇੱਕ ਪਰਿਵਾਰ ਮਹਾਂਪੁਰਖਾਂ ਦੇ ਕੋਲ ਬੈਠਾ, ਪਤੀ ਪਤਨੀ ਰੋਈ ਜਾ ਰਹੇ, ਰੋਈ ਜਾ ਰਹੇ, ਮਹਾਂਪੁਰਖ ਬੈਠੇ ਸੁਖੀ ਤੇ ਸਾਰਾ ਕਿਸੇ ਦਾ ਦਰਦ ਦੇਖ ਕੇ, ਪਰ ਖੇਤ ਸਹੇ ਨਾ ਸਹੇ ਪਰ ਖੇਤ, ਮਹਾਂਪੁਰਖ ਕਹਿੰਦੇ ਬਈ ਕੀ ਗੱਲ, ਥੋੜਾ ਬੋਲਦੇ ਹੁੰਦੇ ਸੀ ਜਿਹਨਾਂ ਨੇ ਨੇੜੇ ਹੋ ਕੇ ਦੇਖਿਆ। मैं 5 साल बहुत नेड़े हो कि मां पुत्रों के कहते भाई क्या बात है वो तो नहीं बोले बोलते कोल खड़ा एक बंदा कहना महाराज जी बहुत बड़ा भाना वर्त गया ये बीबी के सके भरा ने ये चारे न्याणे मार दते एक नहीं खून का लिबड़िया होया ही थ्रो ए मुड़ते गया चलो उ पुलिस ऐसी है ये साडे वाली थोड़ी है कि ये महीना महीना लभी जाने से लभदे नहीं कह बोला कितन गया टिक पा कितन गया आप इन कोर को देंगे दे उ नहीं है जो पढ़ लिया चलो उन सजा हो गई कहते महाराज जी बीबी की उम्र यही होगी हूँ मासिक धर्म भी आना बंद हो गया हूँ बच्चे की उम्मीद नहीं हुई महापुरशों घर में चढ़ गया महापुरुष कबीर हो गए कह लगे ओ हो बहुत माड़ा हो रहा संत ने यह क्या कहते भी बहुत माड़ा सजा हथ चुकया संत बाबा इकशर सिंह जी ने बीबी के सिर के उत्ते हूँ उस वेले का अर्थ यह कि चारे बच्चे गिने भी बीबी तसली दी बीबी कोई नहीं वाहगुरु 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 साधु हो गए तो प्यारा हो गुरु प्यारे हो चार बारी सिर नंबिया वाहगुरु वाहगुरु कह के वह सोके कृष्ण फल ला गया चार बच्चा अच जाके देख लो इंग्लैंड में मैं एड्रैस देगा तुम बच्चिया मिलो मैं स्टेज से बोल रहा क्योंकि महापुरखों का यह जोड़ मेला इंग्लैंड दे विच राड़ा साहब नालों जे कह दी भी कट घट नहीं होंगे कि भी वध तो मेन तो लगता हो सकता भी वध नहीं होगा रैस लिफ्ट बहुत वही ग्राउंड वो होंगे एक लंबी साल है कि दो जोड़ मेले पूरे संसार के कोने कोने में वेखे जाते मैं बोल के आया कि भाई इंद्रजीत सिंह जी मेरे को मैं इधर आने तो पहले एक दिन मिले तो उसे बैठे केंद्र जी आ बीबी ने कुछ ट्रस्ट वास्ते सेवा दी है ते नाल ही वचन सुनाया कहिंदे जी मैनू को बच्ची आप आके मेरी भी मैं उन्हां चौं बच्चियां दे विचों मैं एक बच्ची आ जिहड़ी संतां दे मेरी मां नूं आशीर्वाद दिंदे सी तेरे भी मेरी मां भी जिउंदी आ जे ते मैं जिउंदी सुखे मेरे सुन फल बन गया मालवे दा प्रसिद्ध जिमीदार गुरु रामदास ने चरणां च पहुंचिया भाई आदम कच्ची पचौंदा सी इह पचों भी दो जदों समा आया 70 वर्यां की उम्र चिट्टा दाला घर वाली की उम्र 60 वर्यां की संग गया कहता पुत्र किवें मंगा लोग मखौल करे बड़े तदमा के लिए घर वाली कहती लोगों का हिलजा दिमाग तेरा क्यों बोलिया आप लड़ाई पुत वास्ते हैं हाथ जोड़ के कहती सच्चे पातशाह मेरे घर वाले का संग गया अच्छे पुत वास्ते आया घर में जिंदा ला के आया शरीक मेड़े मारते ना महाराज ने नेत्र बंद किए कहते भाई थोड़े कर्म च दया नहीं आत्म का महीना कर घर वाले भूल के कहता कि कहता मैं तेन पहले कहता सी पर महाराज कहते सिखा तेरे कर्म च तो नहीं सी पर हूं तेरे नाल वादा किया जरा संतान की सेवा करे हूं भगती की अंश चो भगती के प्रताप नाल तेनू पुत्र देने ते अज ही वह नाम रख दे भाई भगतू रख दे उसका नाम यह मेरे सिख का नाम होगा मैं तो नहीं होऊंगा उस वे जोड़ा गद्दी का मालक होगा लिया के मथा टका दे भगत हो गया 10 साल बिरध मां 60 वर्यां की उम्र जो पुत्र ने 70 वर्यां की बुढ़ी है कहने पुत भगतू हां मां कहने पुत चल तेन उस गुरु ने मथा टका के लियाव जिन्हें तेन बख्शिया थान से उन्हों का पुत्र गुरु बनया हुआ गुरु अर्जुन दे कहना मां तेरा विधि करता जिस गुरु ने मेनू संसार में बुलाया तू हूं तक मेनू दर्शन नहीं कराया कहती नहीं पर कुछ मत्था टका लिया जाके गुरु अर्जन देव जी के चरण मत्था टेका तुड़के आए तुड़के गए गुरु रामदास ने कहा कि जमदे बरकत प्राप्त होनगिया जमदे रिधिया सिद्धिया का मालक होगा मालवे का मनिया परमनिया संत होगा तुरते तुरते ज ਜਿਸ ਵੇਲੇ ਵਿਚਕਾਰ ਆਏ ਮਾਂ ਕਹਿਣ ਲੱਗੀ ਗਰੀਬ ਜੇਠ ਵਾੜ ਦੀ ਧੁੱਪ ਕਹਿੰਦੀ ਪੁੱਤ ਭਗਤ ਰੂਪ ਮੇਰੇ ਤਾਂ ਤੁਰਿਆ ਨਹੀਂ ਜਾਂਦਾ ਪਿਆਸ ਬਹੁਤੀ ਲੱਗੀ ਹੈ ਕਹਿੰਦੇ ਮਾਂ ਪਾਣੀ ਤਾਂ ਹੈ ਹੀ ਇੱਥੇ ਕਹਿੰਦੀ ਪੁੱਤ ਪੁੱਛ ਕਿਸੇ ਤੋਂ ਕਿੱਥੇ ਕਰ ਪਾਣੀ ਇੱਕ ਬੰਦਾ ਮਿਲਿਆ ਕਹਿੰਦੇ ਵੀ ਚਾਰ ਕੋਹਾਂ ਦੇ ਹੈ ਮਾਂ ਕਹਿੰਦੀ ਮੈਂ ਤਾਂ ਮਰ ਜੂੰਗੀ ਚਾਰ ਕੋਹਾਂ ਤੱਕ ਮੈਂ ਤਾਂ ਨਹੀਂ ਤੁਰ ਸਕਦਾ ਕਹਿੰਦਾ ਮਾਂ ਪਿਓ ਤਾਂ ਪਹਿਲੇ ਹੀ ਨਹੀਂ ਹੈ ਜੇ ਮਾਂ ਵੀ ਤੁਰ ਗਈ ਮੈਨੂੰ ਤਾਂ ਬੜਾ ਸਦਮਾ ਮੈਂ ਤੈਨੂੰ ਜਾਣ ਨਹੀਂ ਦੇਣਾ ਚਾਹੁੰਦਾ ਜੇ ਤੇਰੇ ਪਿਆਰ ਦੀ ਲੋੜ ਹੈ ਮੈਨੂੰ ਇਹ ਹੁਣ ਵਾਲੇ ਨੂੰ ਨਹੀਂ ਲੋੜ ਹੈ ਹੁਣ ਤਾਂ ਬੁੜੀਆਂ ਦੱਸਦੇ ਬੁੜੀਆਂ ਤਾਂ ਅੱਗੇ ਅਗਲੇ ਨਹੀਂ ਹੈ ਇਹ ਜ਼ਿਆਦਾ ਅੱਗ ਵਾਲੇ ਜੰਮੇ ਨੂੰ ਤੇ ਜਿਸ ਵੇਲੇ ਭਗਤ ਕਹਿਣ ਲੱਗਿਆ ਮਾਂ ਫਿਰ ਤੂੰ ਸ਼ਾਂ ਚ ਤਾਂ ਬਹਿ ਜਾ ਇੱਥੇ ਪਿਆਸ ਤੁਰਦਿਆਂ ਹੋਰ ਜ਼ਿਆਦਾ ਪਿਆਸ ਹੈ ਤੂੰ ਇਹ ਚ ਬਹਿ ਜਾ ਕਹਿੰਦੀ ਹਾਂ ਫਿਰ ਤੂੰ ਪਾਣੀ ਕਹਿਦਾ ਮੈਂ ਨੱਠਿਆ ਹੀ ਆਊਂਗਾ ਚਾਰ ਕੋ ਨੱਠਿਆ ਹੀ ਆਊਂਗਾ ਕਹਿੰਦੀ ਪੁੱਤ ਗਰਮੀ ਹੈ ਤੈਨੂੰ ਲੋ ਲੱਗ ਜਾਊ ਕਹਿੰਦਾ ਮਾਂ ਆਪਣੇ ਮਾਂ ਪਿਓ ਨੂੰ ਪਾਣੀ ਪਿਆਉਣ ਬਦਲੇ ਸਰਵਣ ਨੇ ਜਾਨ ਦੇ ਦਿੱਤੀ ਸੀ ਮੈਂ ਤਾਂ ਜਿਉਂਦਾ ਹੀ ਹਾਂ ਤੂੰ ਚਿੰਤਾ ਨਾ ਕਰ ਮੈਂ ਪਾਣੀ ਲੈ ਕੇ ਫੜੂੰਗਾ ਸਰਵਣ ਤਾਂ ਆਇਆ ਵੀ ਨਹੀਂ ਸੀ ਮੈਂ ਆਊਂਗਾ ਪਾਣੀ ਲੈ ਕੇ ਕਹਿੰਦੀ ਪੁੱਤ ਚਾਰ ਕੋਹਾਂ ਜਾਣਾ ਚਾਰ ਕੋਹਾਂ ਆਉਣਾ ਜਿਵੇਂ ਪਿਆਸੀ ਦੇ ਪ੍ਰਾਣ ਪਹਿਲੇ ਨਿਕਲੋਗੇ ਫਿਰ ਕੀ ਕਰੇਗਾ ਕਹਿੰਦਾ ਉਹ ਇੱਥੇ ਤਾਂ ਕਹਿੰਦਾ ਫੂਕਣ ਦਾ ਇੰਤਜ਼ਾਮ ਨਹੀਂ ਫਿਰ ਜੇ ਹਾਰਾਮ ਹੋ ਗਿਆ ਬਾਈ ਫਿਰ ਤਾਂ ਕੰਮ ਬਹੁਤ ਔਖਾ ਹੈ ਕਹਿੰਦਾ ਮਾਂ ਤਾਂ ਇੱਕ ਕੰਮ ਕਰਦੇ ਉਰਿਆ ਮੇਰੇ ਨਾਲ ਮਾਂ ਨੂੰ ਫੜਿਆ ਮਾਂ ਫੜ ਕੇ ਇੱਕ ਸੁੱਕਾ ਜਿਹਾ ਤਲਾ ਸੀ ਜਿਹਦੇ 'ਚ ਪਾਣੀ ਨਹੀਂ ਸੀ ਬੜੀ ਦੇਰ ਦਾ ਕਿਤੇ ਸੁੱਕਿਆ ਹੋਇਆ ਤਰੇੜਾਂ ਪਾਟੀਆਂ ਹੋਈਆਂ ਪੁਰਾਣੇ ਟੋਭੇ 'ਚ ਪਾਟੀਆਂ ਹੁੰਦੀਆਂ ਕਹਿੰਦੇ ਮਾਂ ਆਹ ਜਿਹੜੀ ਧੀਮ ਹੈ ਨਾ ਇੱਥੇ ਗੁਰੂ ਰਾਮਦਾਸ ਦਾ ਨਾਂ ਲੈ ਕੇ ਗੁਰੂ ਅਰਜਨ ਦੇਵ ਦਾ ਨਾਂ ਲੈ ਕੇ ਗੁਰੂ ਨਾਨਕ ਦਾ ਅਰਦਾਸ ਕਰੀ ਪਰ ਮੇਰੇ ਵੱਲੋਂ ਕਹਿਦੀ ਕਿ ਦਾਤਾ ਜਿਹੜੀ ਤੇਰੀ ਦਾਤ ਮੈਨੂੰ ਭਗਤ ਤੂੰ ਬਖਸ਼ੀ ਹੈ ਮੇਰਾ ਪੁੱਤ ਕਹਿ ਗਿਆ ਸੀ ਜੇ ਪਿਆਸ ਲੱਗੀ ਮਾਈ ਤੇ ਇੱਥੋਂ ਪਾਣੀ ਨਿਕਲੇ ਉਹ ਤੂੰ ਪਿਆਣੀ ਦੋ ਚੂਲੇ ਪਿਆ ਕੇ ਤੇ ਉੱਪਰ ਢੀਮ ਰੱਖ ਲਈ ਤੇ ਤੂੰ ਕਿਤੇ ਮਰਨਾ ਜਾਈ ਮੇਰੇ ਆਉਣ ਤੋਂ ਇਸ ਕਰਕੇ ਅਰ ਦੱਸਣਾ ਨਹੀਂ ਕਿਸੇ ਨੂੰ ਤੇ ਪਾਣੀ ਨੂੰ ਢੱਕ ਦੇਣਾ ਚਾਹੀਦਾ ਕਹਿੰਦੀ ਸੱਸ ਹੁਣ ਡੂਮਣੀ ਦੇ ਸਿਰਾਣੇ ਕਿੱਥੇ ਦੇਖੀ ਜਾਂਦਾ ਭਾਈ ਉਹ ਤਾਂ ਉੱਡ ਉੱਡ ਕੇ ਦੇਖੀ ਜਾਂਦੀ ਹੁੰਦੀ ਉਹਨੇ ਕਿਹਾ ਭਗਤੂ ਦਾ ਜੇ ਮੇਰਾ ਗੱਲ ਹੈ ਅੱਧਾ ਪੀਰ ਮੇਰੀ ਗਿਆ ਮਾਈ ਨੇ ਕਿਹਾ ਵੀ ਪਾਣੀ ਕਿਉਂ ਨਾ ਪੀ ਲਈਏ ਆਪਾਂ ਜਾ ਆਊਗਾ ਆਊਗਾ ਸਹੀ ਮਾਈ ਨੇ ਤਾਂ ਕਰਕੇ ਅਰਦਾਸ ਢੀਮ ਚੱਕੀ ਤੇ ਪਾਣੀ ਨਿਕਲਿਆ ਪਾਣੀ ਪੀਤਾ ਬੁੱਕ ਭਰ ਭਰ ਕੇ ਮੂੰਹ ਧੋਤਾ ਉਦੋਂ ਬਾਅਦ ਕੱਪੜਿਆਂ ਦੇ ਛਿੜਕਣ ਲੱਗ ਗਈ ਐਨ ਮਾਈ ਤਾਂ ਹੋ ਗਈ ਤੰਦਰੁਸਤ ਜਮੀ ਤੇ ਢੀਮ ਰੱਖਣੀ ਭੁੱਲ ਗਈ ਚੁੱਪ ਕਰਕੇ ਆ ਕੇ ਬਹਿ ਗਈ ਤੇ ਠੰਡੀ ਠੰਡੀ ਹਵਾ ਤੇ ਮਾਈ ਨੂੰ ਆ ਗਈ ਨੀਂਦ ਤਾਂ ਕਿਹਨੂੰ ਇਹਨੇ ਨੂੰ ਟੋਭਾ ਭਰ ਗਿਆ ਸਾਰਾ ਪਾਣੀ ਨਾਲ ਇੱਕ ਬੱਕਰੀਆਂ ਚਾਰ ਵਾਲਾ ਕਹਿੰਦੇ ਵੀ ਤੈਨੂੰ ਪਾਣੀ ਦੂਰ ਦੂਰ ਤੱਕ ਦੀ ਬੱਕਰੀਆਂ ਨੜ ਨੜ ਕੇ ਬਣ ਗਈਆਂ ਉਹਦੇ ਵਿੱਚ ਆ ਕੇ ਹਿਆਲੀ ਆ ਗਿਆ ਬੜਾ ਚਮਤਕਾਰ ਇੱਥੇ ਨਾ ਬਦਲ ਨਾ ਲੈਣ ਦੇਣੇ ਦਾ ਪਾਣੀ ਦਾ ਟੋਭਾ ਭਰਿਆ ਪਿਆ ਕਹਿੰਦਾ ਵੀ ਉਹ ਬੁੜੀ ਬੈਠੀ ਹੈ ਇਹਨੂੰ ਪਤਾ ਹੋਊਗਾ ਵੀ ਪਾਣੀ ਕਿੱਥੋਂ ਆਇਆ ਇਹ ਨੀ ਪਤਾ ਵੀ ਮਾਈ ਨੀ ਲੈਂਦਾ ਜਾ ਕੇ ਕਹਿੰਦਾ ਬੇਬੇ ਮੱਥਾ ਟੇਕਣਾ ਪੈਰੀ ਪੈਣਾ ਇਹ ਜਿਹੜੀਆਂ ਬੀਬੀਓ ਗੁੱਸਾ ਰੰਗ ਦੇ ਜਿਹੜੀ ਤੁਸੀਂ ਨੌਜਵਾਨ ਹੈ ਇਹ ਅੱਗੇ ਬੀਬੀਆਂ ਪੈਰਾਂ ਨੂੰ ਪੈਂਦੀਆਂ ਸੀ ਤਾਂ ਗੱਲ ਤਾਂ ਹੁਣੇ ਪੈਣ ਲੱਗੀਆਂ ਥੋੜੇ ਸਮੇਂ ਤੋਂ ਸੱਸਾਂ ਦੇ ਅੱਗੇ ਪੈਰਾਂ ਨੂੰ ਪੈਂਦਾ ਸੀ ਇਹ ਭਾਈ ਜਿਹੜੇ ਨੌਜਵਾਨ ਨੇ ਇਹ ਵੀ ਪਿਓ ਦੇ ਪਹਿਲਾਂ ਪੈਰਾਂ ਨੂੰ ਪੈਂਦੇ ਸੀ ਹੁਣ ਇਹ ਵੀ ਗੱਲ ਨੂੰ ਪੈਂਦੇ ਆ ਇਹ ਜਿਹੜੇ ਚੇਲੇ ਚੱਟ ਰਹੇ ਆ ਨਾ ਇਹ ਵੀ ਪਹਿਲਾਂ ਪੈਰਾਂ ਨੂੰ ਪੈਂਦੇ ਸੀ ਹੁਣ ਇਹ ਵੀ ਗੱਲ ਨੂੰ ਪੈਂਦੇ ਆ ਸਭ ਪੂਰੀ ਪੀੜੀ ਫਿਰ ਗਈ ਮਹਾਰਾਜ ਦੀ ਕਿਰਪਾ ਕਰ ਆ ਕੇ ਕਹਿੰਦਾ ਬੇਟੇ ਪੈਰੀ ਪੈ ਉਹ ਤੇ ਜਿਉਂਦਾ ਕਹਿੰਦਾ ਮਾਈ ਆ ਪਾਣੀ ਕਿਤੋਂ ਆ ਗਿਆ ਕਹਿੰਦੀ ਭਾਈ ਮੇਰਾ ਪੁੱਤ ਹੈ ਭਗਤ ਗੁਰੂ ਰਾਮਦਾਸ ਨੇ ਦਿੱਤਾ ਸੀ ਕਿ ਅਸੀਂ ਭਗਤੀ ਦੀ ਅੰਸ ਦੋਨੇ ਸ਼ਕਤੀਆਂ ਵਾਲਾ ਹੋ ਮੈਨੂੰ ਤਾਂ ਪਤਾ ਨਹੀਂ ਸੀ ਅੱਜ ਦਸ ਸੌ ਲੱਗੇ ਮੇਰੇ ਪੁੱਤ ਜੰਮੇ ਨੂੰ ਅੱਜ ਪਹਿਲੀ ਵਾਰ ਮੈਂ ਦੇਖਿਆ ਕਹੇਗਾ ਸੀ ਤੇ ਮੈਂ ਇੱਥੋਂ ਪਾਣੀ ਕੱਢ ਲਿਆ ਉਹ ਬਹਿ ਗਿਆ ਕਹਿੰਦਾ ਵੀ ਹੁਣ ਬੱਕਰੀਆਂ ਚਾਰ ਕੇ ਕੀ ਲੈ ਰਹੇ ਜਿਹਦੀ ਕਿਰਪਾ ਨਾਲ ਪਾਣੀ ਆ ਗਿਆ ਵੀ ਹੁਣ ਉਹਦਾ ਚੇਲਾ ਬਣੂ ਮੈਂ ਤਾਂ ਬੱਕਰੀਆਂ ਜਾਣ ਖਸਮਾਂ ਨੂੰ ਬਾਹਰ ਦਿੰਦੇ ਜਾਂਦੀਆਂ ਬਦਲ ਗਿਆ ਜੀਵਨ ਬਦਲਣਾ ਆ ਗਿਆ ਭਗਤੂ ਕਹਿੰਦਾ ਮਾਂ ਆ ਕੀ ਕਰ ਦਿੱਤਾ ਚੋਲੀ ਪਾਣੀ ਦੀ ਮੰਗੀ ਗੁਰੂ ਰਾਮਦਾਸ ਦੇ ਕੋਲ ਤੂੰ ਸਾਰਾ ਟੋਭਾ ਭਰ ਕੇ ਰੱਖ ਦਿੱਤਾ ਤੂੰ ਕੀ ਕੀਤਾ ਪਾਣੀ ਢਕਿਆ ਪਿਆ ਕਹਿੰਦੀ ਪੁੱਤ ਭੁੱਲ ਗਈ ਰਹਿੰਦਾ ਕਹਿੰਦਾ ਚੰਗਾ ਦੇਵੀ ਭੁੱਲ ਮੇਰੀ ਤਾਂ ਕਸੇ ਜੋਗਾ ਨਹੀਂ ਛੱਡਿਆ ਤਾਂ ਜੇ ਮੈਂ ਸ਼ਕਤੀ ਦਿਖਾਉਣੀ ਹੁੰਦੀ ਲੋਕਾਂ ਤੇ ਪੂਜਾ ਕਰਾਉਣੀ ਹੁੰਦੀ ਮੈਂ ਚਾਰ ਭੋ ਨੱਠਿਆ ਗਿਆ ਮੱਠਿਆ ਆਇਆ ਪਾਣੀ ਲੈ ਕੇ ਮੈਂ ਤਾਂ ਕਿਹਾ ਵੀ ਕਿਤੇ ਮੇਰੀ ਮਾਂ ਮਰ ਨਾ ਜਾਵੇ ਮਰਨ ਦਾ ਇੰਤਜ਼ਾਮ ਕਰਿਆ ਸੀ ਤੇਰਾ ਕਹਿੰਦੀ ਪੁੱਤ ਹੁਣ ਤਾਂ ਹੋ ਗਿਆ ਜਿਹੜਾ ਹੋਣਾ ਸੀ ਇੰਨੇ ਦੀ ਵਿਆਹੀ ਆ ਕੇ ਟੰਡੋਲ ਕਰਕੇ ਭਾਈ ਸਾਹਿਬ ਦੇ ਪੈਰੀ ਕਹਿੰਦਾ ਤੂੰ ਮੱਥੇ ਟੇਕਦਾ
ਕਹਿੰਦਾ ਜੀ ਜਾਂ ਮੇਰੀਆਂ ਤਾਂ ਬੱਕਰੀਆਂ ਵੀ ਪਾਣੀ ਪੀ ਕੇ, ਤੇਰੀ ਤੇ ਮਾਂ ਦੀ ਉਹ ਗੱਲ ਸੀ, ਮੇਰੀ ਤਾਂ ਬੱਕਰੀਆਂ ਵੀ ਤ੍ਰਿਪਤ ਹੋ ਗਈਆਂ। ਤੇ ਕਹਿੰਦੇ ਵੀ ਤੂੰ ਦੱਸੀ, ਕਹਿੰਦਾ ਦੱਸੀ ਮੈਂ ਤਾਂ ਸਾਰੇ ਲੋਕਾਂ ਪਿੰਡ ਪਿੰਡ ਜਾ ਕੇ ਪ੍ਰਚਾਰ ਕਰੂੰਗਾ ਹੁਣ ਮੇਰਾ। ਉਹ ਕਹਿੰਦਾ ਵੀ ਬੱਕਰੀਆਂ ਨੀ ਯਾਰ ਹੋਣੀਆਂ। ਕਹਿੰਦਾ ਜੀ ਬੱਕਰੀਆਂ ਤੋਂ ਮੈਂ ਕੀ ਲੈਣਾ, ਮੈਨੂੰ ਦੱਸੋ ਇਹ ਸ਼ਕਤੀਆਂ ਕਿਵੇਂ ਮਿਲਦੀਆਂ ਕੀ ਹੈ। ਉਹ ਕਹਿੰਦਾ ਸ਼ਕਤੀਆਂ ਤੋਂ ਕੀ ਲੈਣਾ, ਤੂੰ ਚੁੱਪ ਕਰਕੇ ਨਾਮ ਲੈ, ਜਿਸ ਬੱਕਰ ਕੋਲ ਲੈਣ ਤੋਂ ਆਇਆ ਰਾਮ ਨਾਲ ਸੰਤ ਕਰ ਪਾਇਆ, ਤੈਨੂੰ ਗੁਰੂ ਅਰਜਨ ਦੇਵ ਜੀ ਦੇ ਕੋਲ ਮੈਂ ਲੈ ਕੇ ਜਾਊਂ, ਤੈਨੂੰ ਨਾਮ ਦਵਾ ਦਿੰਦੇ ਤੇ ਭਗਤੀ ਕਰਿਆ ਕਰ। ਭਗਤੂ ਦਾ ਪਹਿਲਾ ਜ਼ਿਲ੍ਹਾ ਇਹ ਹੋਇਆ ਬੱਕਰੀਆਂ ਚਾਲਣ ਵਾਲਾ ਕਿਆਲੀ। ਤੇ ਮਾਲਵੇ ਦਾ ਪ੍ਰਸਿੱਧ ਉਹ ਮਹਾਂਪੁਰਸ਼ ਹੋਇਆ ਤੇ ਜਿਹੜਾ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਦੇ ਨਾਲ ਤੇ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਂਪੁਰਖਾਂ ਦੀ ਅਨੇਕਾਂ ਐਸੀਆਂ ਕਹਾਣੀਆਂ ਉਹਨਾਂ 'ਚ ਜਿਉਂਦੀ ਜਾ ਰਹੀ। ਅੱਜ ਵੀ ਕਿਸੇ ਨੇ ਪਤਾ ਕਰਨਾ ਹੋਵੇ ਤਾਂ ਉਸ ਬੀਬੀ ਨੂੰ ਮਿਲ ਸਕਦੇ ਹੋ, ਉਹਨਾਂ ਬੱਚਿਆਂ ਨੂੰ ਮਿਲ ਸਕਦੇ ਹੋ, ਤੇ ਜਿਹੜੀ ਉਸ ਮੌਕੇ ਆ ਕੇ ਪੁੱਤਰਾਂ ਦੀ ਬੱਚਿਆਂ ਦੀ ਦਾਤ ਮਿਲੀ ਕਿ ਜਿਸ ਵੇਲੇ ਮੈਡੀਕਲ ਸਾਇੰਸ ਫੇਲ ਹੋ ਜਾਂਦੇ ਵੀ ਉਹ ਨਹੀਂ ਸਕਦਾ। ਇੱਕ ਗੱਲ ਕਹਿ ਕੇ ਤੁਹਾਡੇ ਕੋਲੋਂ ਮੈਂ ਖਿਮਾ ਮੰਗਦਾ, ਕਿਉਂਕਿ ਅਸੀਂ ਵੀ ਦੂਰ ਜਾਣਾ। ਸੰਤ ਬਾਬਾ ਖੜਕ ਸਿੰਘ ਜੀ ਬਾਬਾ ਬੁੱਢਾ ਸਾਹਿਬ ਜੀ ਦੇ ਅਸਥਾਨ ਤੇ ਸੇਵਾ ਕਰਾਉਣ ਵਾਲੇ, ਉਹਨਾਂ ਦੇ ਉੱਤਰ ਘਾਰੀ ਬਾਬਾ ਚੰਦ ਸੀ। ਪੰਜਾਬ ਦਾ ਮੌਸਮ ਖਰਾਬ ਸੀ, ਮਹਾਂਪੁਰਖਾਂ ਦਾ ਲੰਗਰ ਚੱਲਦਾ ਸੀ, ਰਾਤ ਨੂੰ ਉੱਥੇ ਸਿੰਘ ਆ ਕੇ ਪ੍ਰਸ਼ਾਦਾ ਛਕਦੇ ਤੁਰ ਜਾਂਦੇ, ਰਾਤ ਨੂੰ ਪੁਲਿਸ ਵਾਲੇ ਆਉਂਦੇ ਪ੍ਰਸ਼ਾਦਾ ਛਕਦੇ ਤੁਰ ਜਾਂਦੇ। ਤੇ ਸਰਕਾਰ ਨੂੰ ਪਤਾ ਲੱਗ ਗਿਆ ਵੀ ਬਾਬੇ ਦੇ ਕੋਲ ਉੱਥੇ ਪੁਲਿਸ ਵਾਲੇ ਆਉਂਦੇ, ਉਹਨਾਂ ਨੇ ਸੁਨੇਹਾ ਭੇਜਿਆ, ਪੰਜਾਬ ਦੇ ਮੁੱਖ ਮੰਤਰੀ ਨੇ ਸੁਨੇਹਾ ਭੇਜਿਆ ਸਰਦਾਰ ਬੇਅੰਤ ਸਿੰਘ ਜੀ ਉਸ ਵੇਲੇ, ਉਹਨੇ ਕਿਹਾ ਬਾਬਾ ਤੂੰ ਅੱਤਵਾਦੀਆਂ ਨੂੰ ਪਨਾਹ ਦੇਣਾ। ਉਹ ਕਹਿਣ ਲੱਗੇ ਨਹੀਂ ਮੈਂ ਕਿਸੇ ਅੱਤਵਾਦੀ ਨੂੰ ਪਨਾਹ ਨਹੀਂ ਦਿੰਦਾ, ਤੇਰੇ ਪੁਲਿਸ ਵਾਲੇ ਆਉਣ ਰੋਟੀ ਖਵਾਉਣਾ, ਮੈਂ ਤਾਂ ਚਾਹੇ ਆਜਵੇ ਚੋਰ ਚਾਹੇ ਆਜਵੇ ਸਾਧ ਚਾਹੇ ਆਜਵੇ ਖਾੜਕ ਨੂੰ ਚਾਹੇ ਗਰੀਬ ਅਮੀਰ, ਮੈਂ ਤਾਂ ਰੋਟੀ ਦੇਣੀ ਆ, ਬਾਬੇ ਵੱਡੇ ਦਾ ਲੰਗਰ ਬੰਦ ਨਹੀਂ ਕਰ ਸਕਦਾ। ਉਹਨੇ ਕਿਹਾ ਬਾਬਾ ਤੂੰ ਇੱਕ ਵਾਰੀ ਮੈਂ ਤੈਨੂੰ ਮਿਲਣਾ ਚਾਹੁੰਦਾ, ਮਿਲ ਕੇ ਆਪਾਂ ਗੱਲ ਕਰਦੇ ਹਾਂ। ਕਹਿੰਦਾ ਮੈਂ ਤੇਰੇ ਵਰਗੇ ਦੁਸ਼ਮਣ ਨੂੰ ਮਿਲਣਾ ਨਹੀਂ ਚਾਹੁੰਦਾ। ਬਾਬੇ ਨੇ ਕਹਿਤਾ ਕਿ ਪ੍ਰਭ ਕੁਛ ਮੇਰਾ ਸਿੱਬੇ ਮੁੰਡਾ। ਉਹ ਕਹਿੰਦਾ ਫਿਰ ਤੈਨੂੰ ਮੈਂ ਦੱਸੂ ਵੀ ਮੈਂ ਕਰਾਂ। ਉਹਨੇ ਜੀ ਪੁਲਿਸ ਨੂੰ ਆਰਡਰ ਕਰ ਦਿੱਤਾ, ਉਹਨੂੰ ਬਾਬੇ ਨੂੰ ਫੜ ਕੇ ਥਾਣੇਦਾਰ ਲੈ ਆਇਆ, ਹਰੀ ਕੇ ਪੱਤਰ। ਕਹਿੰਦਾ ਬਾਬਾ ਤੈਨੂੰ ਅਜਿਹੇ ਥਾਂ ਤੇ ਮਾਰੂ ਜਿੱਥੇ ਤੇਰਾ ਪਤਾ ਵੀ ਨਹੀਂ ਲੱਗਣਾ, ਤੂੰ ਗਿਆ ਕਿੱਧਰ ਨੂੰ। ਸੰਤ ਹੱਸ ਕੇ ਕਹਿੰਦੇ ਮੇਰਾ ਤਾਂ ਪਤਾ ਫਿਰ ਵੀ ਲੱਗ ਜਾਊ ਵੀ ਮੈਂ ਕਿੱਥੇ ਮਾਰਿਆ, ਤੇਰਾ ਵੀ ਪਤਾ ਲੱਗ ਜਾਊ, ਜਿੱਦਣ ਤੂੰ ਮਰੇਗਾ ਤੇਰਾ ਪਤਾ ਨਹੀਂ ਲੱਗਣਾ, ਅੱਜ ਤੱਕ ਨਹੀਂ ਪਤਾ ਲੱਗਿਆ ਉਹ ਥਾਣੇਦਾਰ ਦਾ। ਇਹ ਹੈਗੀ ਕਹਾਣੀ ਅਲੱਗ ਅਲੱਗ। ਉਹਨਾਂ ਮਹਾਂਪੁਰਸ਼ਾਂ ਦੇ ਕੋਲ ਮੈਂ ਉੱਥੇ ਸਟੇਜ ਤੇ ਕਥਾ ਕਰਕੇ ਹਟਿਆ ਸੀ, ਉਹਨਾਂ ਦੇ ਪੁੱਤਰ ਧਾਰੀ ਭਾਈ ਕੀ ਡੋਲੀ ਸੰਤ ਗੁਰਨਾਮ ਸਿੰਘ PhD ਕੀਤੀ ਹੋਈ ਹੈ, ਡਾਕਟਰ ਗੁਰਨਾਮ ਸਿੰਘ ਜੀ। ਉਹਨਾਂ ਨੇ ਸਟੇਜ ਤੇ ਵਚਨ ਸੁਣਾਇਆ ਜਿਹੜਾ ਮੈਂ ਤੁਹਾਨੂੰ ਸੁਣਾਉਂਦਾ, ਸਟੇਜ ਤੇ ਸੁਣਾਇਆ, ਪੂਰੀ ਦੁਨੀਆਂ ਨੇ ਸੁਣਿਆ। ਉਹ ਕਹਿਣ ਲੱਗਾ ਵੀ ਮਹਾਂਪੁਰਖਾਂ ਦੇ ਕੋਲ ਇੱਕ ਜੋੜੀ ਆਈ ਪਤੀ ਪਤਨੀ, ਉਹ ਆ ਕੇ ਕਹਿਣ ਲੱਗੇ ਮਹਾਰਾਜ ਜੀ ਵੀ ਔਲਾਦ ਨਹੀਂ ਹੈ। ਬਾਬਾ ਜੀ ਕਹਿਣ ਲੱਗੇ ਬਾਬੇ ਬੁੱਢੇ ਸਾਹਿਬ ਦਾ ਦਾਰਾ ਹੈ ਵੀ ਕੋਈ ਬਾਤ ਨਹੀਂ, ਆਪਾਂ ਅਰਦਾਸ ਕਰਦੇ ਹਾਂ। ਉਹ ਕਿਤੇ ਬੈਠੇ ਇੰਨੇ ਖੁਸ਼ ਸੀ ਕਿਤੇ ਨਿਕਲ ਗਿਆ ਉਹਨੇ, ਕਹਿੰਦੇ ਗੁਰੂ ਨਾਨਕ ਕਿਰਪਾ ਕਰੂਗਾ ਬਾਬਾ ਬੁੱਢਾ ਸਾਹਿਬ ਵੀ, ਕੋਈ ਬਾਤ ਨਹੀਂ, ਕਹਿੰਦੇ ਤੁਹਾਡੇ ਪੁੱਤਰ ਵੱਲੋਂ। ਬਾਹਰ ਨਿਕਲੇ, ਹੁਣ ਜਿਹਨੇ ਭੇਜੇ ਸੀ ਉਹਨੂੰ ਜਾ ਕੇ ਦੱਸਿਆ ਵੀ ਕਹਿ ਤਾਂ ਸੰਤਾਂ ਨੇ, ਕਹਿੰਦਾ ਬਸ ਠੀਕ ਹੈ ਸੰਤ ਫਸਾਉਣੇ ਸੀ ਆਪਾਂ ਨੇ, ਸੰਤ ਫਸਾਉਣੇ ਸੀ ਤਾਂ ਭੇਜਿਆ। ਇੱਕ ਨਾਸਤਕ ਤਰਕਸ਼ੀਲ ਬੰਦਾ ਉਹਨੇ ਜਾਣ ਕੇ ਭੇਜਿਆ ਸੀ ਇਹਨਾਂ ਨੂੰ, ਉਹ ਕਹਿੰਦਾ ਵੀ ਹੁਣ ਦੱਸੋ ਕਿਹਦੀ ਆਕਾਸ਼ ਤੋਂ ਡਿੱਗੂਗਾ, ਬਈ ਹੁਣ ਦੇਖਾਂਗੇ ਸਾਧ ਹੀ। ਕਹਿੰਦਾ ਮਿੱਟੀ ਕੁੱਟੂ, ਕਹਿੰਦਾ ਸਾਰੀ ਦੁਨੀਆਂ 'ਚ ਸਾਧ ਆਹ ਕਰਦੇ ਆ, ਇਹ ਸੁਆ ਨਾਲ ਹਨ ਮੰਨ ਕੇ ਪੁੱਤ ਦਿੰਦੇ ਆਹ ਕਰਦੇ ਵਾਹ ਕਰਦੇ। ਉਹਨਾਂ ਨੇ ਦੇਖਿਆ ਵੀ ਇਹ ਬੰਦਾ ਜਿਹੜਾ ਵੀ ਸਾਨੂੰ ਵੀ ਬਲਬ ਗਿਆ, ਉਹਨਾਂ ਦੀ ਕਿਤੇ ਆਤਮਾ ਤੇ ਭਾਰ ਇਹੋ ਜਿਹਾ ਪਿਆ। ਮੁੜ ਕੇ ਸੰਤਾਂ ਕੋਲ ਆ ਕੇ ਸੁਣੇ, ਕਹਿੰਦੇ ਬਾਬਾ ਜੀ ਸਾਨੂੰ ਬਖਸ਼ ਦਿਓ। ਕਹਿੰਦੇ ਕੀ ਹੋ ਗਿਆ? ਉਹ ਕਹਿੰਦੇ ਮਹਾਰਾਜ ਵੀ ਸਾਡੇ ਕੋਲੋਂ ਤਾਂ ਗਲਤ ਕਰਾ ਦਿੱਤਾ, ਇੱਕ ਈਰਖਾ ਵਾਲੇ ਬੰਦੇ ਨੇ ਤੁਹਾਡੇ ਕੋਲ ਭੇਜਿਆ ਸੀ ਸਾਨੂੰ। ਉਹ ਭਾਈ ਕਹਿੰਦਾ ਅਸਲ ਦੇ ਵਿੱਚ ਬਾਬਾ ਜੀ ਸਾਡੀ ਤਾਂ ਔਲਾਦ ਹੋ ਹੀ ਨਹੀਂ ਸਕਦੀ। ਕਹਿੰਦੇ ਕਿਉਂ? ਕਹਿੰਦਾ ਮੇਰੇ ਘਰ ਵਾਲੀ ਦੇ ਬੱਚੇ ਦਾ ਨਹੀਂ, ਉਹ ਹੈ ਨਹੀਂ ਪੇਟ 'ਚ। ਮਹਾਂਪੁਰਸ਼ ਕਹਿੰਦੇ
ਕਹਿੰਦੇ ਜਿਹੜਾ ਬੱਚਾ ਦਊਗਾ ਉਹ ਬੱਚਾਦਾਨੀ ਵੀ ਦਊਗਾ। ਗੱਲ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਬੱਚਾ ਦੇਊਗਾ ਬੱਚੇ ਦਾਨੀ ਵੀ ਦੇਊਗਾ, ਜਿਹੜਾ ਬੱਚਾ ਦੇ ਸਕਦਾ ਬੱਚੇ ਦਾ ਨਹੀਂ ਦੇ ਸਕਦਾ। ਸਾਲ ਬਾਅਦ ਉਹਦੇ ਘਰ ਪੁੱਤਰ ਨੇ ਜਨਮ ਲਿਆ। ਉਹ ਬੀਬੀ ਬੈਠੀ ਸੀ ਵਿੱਚ ਸੰਗਤ ਦੇ, ਦੋ ਬੱਚੇ ਉਹਨਾਂ ਦੇ ਹੋਏ ਔਰ ਉਹ ਬੀਬੀ ਦੀਆਂ ਅੱਖਾਂ ਚ ਪਾਣੀ ਆ ਗਿਆ ਤੇ ਉਹ ਬਾਬੇ ਗੁਰਨਾਮ ਸਿੰਘ ਨੂੰ ਇਕੱਲੀ ਜਾ ਕੇ ਮਿਲੀ, ਕਹਿੰਦੀ ਬਾਬਾ ਅੱਜ ਤੋਂ ਬਾਅਦ ਮੈਂ ਤੇਰੇ ਅਸਥਾਨ ਤੇ ਨਹੀਂ ਆਉਣਾ। ਮਹਾਂਪੁਰਖਾਂ ਨੇ ਕਿਹਾ ਸੀ ਗੱਲ ਗੁਪਤ ਰੱਖਣੀ ਆ, ਤੂੰ ਤਾਂ ਸਾਰੀ ਦੁਨੀਆਂ ਨੂੰ ਦੱਸ ਦਿੱਤੀ ਹੈ ਗੱਲ। ਉਹ ਕਹਿੰਦਾ ਬੀਬੀ ਮੈਂ ਕਿਹੜੇ ਤੇਰਾ ਨਾਂ ਲਿਆ, ਐਂ ਗਿਆ ਸੀ ਵਿੱਚ ਬੈਠੀ ਹੈ। ਉਹ ਕਹਿੰਦੀ ਵੀ ਮੇਰਾ ਨਾਂ ਨਾ ਲੈ, ਪਰ ਮੈਂ ਸੰਤਾਂ ਨੂੰ ਕਿਹਾ ਵੀ ਇੱਕ ਵਾਰੀ ਮੈਨੂੰ ਬੱਚਿਆਂ ਨੂੰ ਵੀ ਮਿਲਾ ਦੇ ਤੇ ਇੱਕ ਵਾਰੀ ਬੀਬੀ ਦੇ ਦਰਸ਼ਨ ਕਰਾ ਦੇ, ਵੀ ਮੈਂ ਦੇਖਣਾ ਚਾਹੁੰਦਾ ਅੱਖਾਂ ਦੇ ਨਾਲ, ਕਿਉਂਕਿ ਤੇਰੀ ਸੁਣੀ ਗੱਲ ਤਾਂ ਮੈਂ ਸੁਣਾ ਦਿੱਤੀ ਵੀ ਉਹਨਾਂ ਕੋਲ ਸੁਣੀ, ਇੱਕ ਵਾਰੀ ਅੱਖਾਂ ਨਾਲ ਵੀ ਰੱਖੀ। ਪਰਮਾਤਮਾ ਜਿਹੜੀ ਗੱਲ ਚਾਹੇ ਨਾ ਵੀ ਮੈਂ ਕਰਨੀ ਰਹੀ, ਉਹਦੇ ਪਿਆਰੇ ਉਹ ਵੀ ਕਰਾ ਦਿੰਦੇ ਨੇ। ਕ੍ਰਿਸ਼ਨ ਜੀ ਨੇ ਕਿਹਾ ਸੀ ਮੈਂ ਮਹਾਂਭਾਰਤ ਦੀ ਜੰਗ ਵੀ ਸ਼ਸਤਰ ਨਹੀਂ ਚੁੱਕਾਂਗਾ, ਭੀਸ਼ਮ ਪਿਤਾਮਾ ਕਹਿੰਦਾ ਚੁਕਾ ਕੇ ਛੱਡੂ ਚਾਹੇ ਦੁਰ ਰਹੀ। ਤੇ ਜਦੋਂ ਬੇਵਾਹ ਹੋ ਗਈ ਨਾ, ਤਾਂ ਕਹਿੰਦਾ ਵੀ ਮਾਰ ਮਾਰ ਕੇ ਤੀਰ ਅਰਜਨ ਤੱਕ ਬੇਸੁਰਤ ਕਰਨਾ ਕਰਦਾ, ਜਦੋਂ ਦੇਖਿਆ ਵੀ ਹੁਣ ਤਾਂ ਖਤਮ ਹੋ ਚਲੀ, ਉਹ ਫਿਰ ਵਧੀਆ ਚਾਕੇ ਘੁਮਾਉਣ ਲੱਗ ਗਿਆ। ਉੱਥੇ ਹਥਿਆਰ ਸਿਰ ਦਿੱਤੇ, ਕਹਿੰਦਾ ਬਸ ਤੇਰਾ ਨਿਜਮੇ ਤੋੜਨਾ ਸੀ, ਤੋੜ ਦਿੱਤਾ। ਮੇਰੀ ਬੰਦੀ ਭਗਤ ਸ਼ਰਾਬ ਹੈ, ਬੰਦ ਹੈ ਭਗਤਾਂ ਨੂੰ ਛੂਟ ਹੈ ਮੋਵੇ। ਬੁੱਧੂ ਸ਼ਾਹ ਨੇ ਕਿਹਾ ਸੀ ਤੇਰਾ ਵਾ ਪੱਕਾ ਨਿਕਲੂ, ਤੇ ਲੱਖੂ ਭਾਈ ਨੇ ਕਹਿ ਤਾ ਕੱਚਾ ਨਿਕਲੂ, ਤੇ ਕੱਚਾ ਹੀ ਨਿਕਲਿਆ, ਕੱਚਾ ਨਿਕਲਿਆ। ਰੋਇਆ ਕਰ ਲਿਆ, ਕਹਿੰਦਾ ਮਹਾਰਾਜ ਇਹ ਕੀ ਹੋ ਗਿਆ, ਤੁਹਾਡਾ ਵਚਨ ਪੜ੍ਹਿਆ ਕਿ ਸਿੱਖ ਦਾ? ਉਹ ਕਹਿੰਦੇ ਭਾਈ ਅਸੀਂ ਆਪਣਾ ਵਚਨ ਤਾਂ ਮੋੜ ਸਕਦੇ ਪਰ ਸਿੱਖ ਨਹੀਂ ਮੋੜ ਸਕਦੇ। ਉਹਦੀ ਰਸਨਾ ਤੇ ਗੁਰੂ ਨਾਨਕ ਰਹਿੰਦਾ ਇੱਕ ਹੀ ਪਾਠ ਜਪ ਜੀ ਦੇ ਰੋਜ਼ ਕਰਦਾ, ਇਸ ਕਰਕੇ ਉਹ ਜਪ ਜੀ ਦੀ ਪੜ੍ਹਦੇ ਉਸ ਵੇਲੇ ਗੁਰੂ ਨਾਨਕ ਰਸਨਾ ਤੇ ਸੀ ਉਹਦੇ। ਸੰਤ ਬਾਬਾ ਆਨੰਦ ਸਿੰਘ ਜੀ ਕਲੀਰਾਂ ਵਾਲਿਆਂ ਨੂੰ ਇੱਕ ਭਾਈ ਆ ਕੇ ਕਹਿੰਦਾ, ਕਹਿੰਦਾ ਜੀ ਮੈਂ ਪੰਜ ਪਾਠ ਜਪ ਜੀ ਦੇ ਕਰ ਲਏ। ਕਹਿੰਦਾ ਐਂ ਕਿਵੇਂ? ਕਹਿੰਦਾ ਵੀ ਪੰਜ ਵਾਰ ਗੁਰੂ ਨਾਨਕ ਦੇ ਦਰਸ਼ਨ ਕਰ ਲਏ, ਜਿਹੜਾ ਇੱਕ ਜਪ ਜੀ ਦਾ ਪਾਠ ਕਰਦਾ ਉਹ ਕਹੇ ਮੈਂ ਇੱਕ ਵਾਰੀ ਗੁਰੂ ਨਾਨਕ ਦੇ ਦਰਸ਼ਨ ਕਰ ਲਏ, ਜਿਹੜਾ ਪੰਜ ਵਾਰ ਕਰਦਾ ਕਹੇ ਪੰਜ ਵਾਰ ਕਰ ਲਏ, ਜਿਹੜਾ 11 ਵਾਰ ਕਰਦਾ 11 ਵਾਰ ਕਰ ਲਏ, ਜਿੰਨੇ ਵਾਰ ਜਪ ਜੀ ਦਾ ਪਾਠ ਕਰ ਲਿਆ ਸਮਝੋ ਗੁਰੂ ਨਾਨਕ ਦੇ ਦਰਸ਼ਨ ਕਰ ਲਏ। ਇਸ ਕਰਕੇ ਕਦੇ ਵੀ ਜਪ ਜੀ ਦਾ ਪਾਠ ਆਪਣੀ ਰਸਨਾ ਤੋਂ ਅੰਮ੍ਰਿਤਧਾਰੀ ਬਾਬ ਦੇ ਪੰਜ ਬਾਣੀਆਂ ਜਪ ਜੀ ਸਾਹਿਬ ਜਾਪ ਸਾਹਿਬ ਸ੍ਰੀ ਚੌਥੀ ਅਨੰਦ ਸਾਹਿਬ, ਇਹ ਬਾਪੂ ਦਾ ਹੁਕਮ ਹੈ। ਸਿੱਖ ਹੋਈ ਜਪ ਕੰਠ ਨਾ ਕੀਨੋ ਨਾਮ ਪ੍ਰੇ ਨੇਕ ਕਿਸੀ, ਸਿੱਖ ਗੁਰੂ ਕਾ ਹੋਏਗੇ ਉਹ ਜਪ ਜੀ ਕੰਠ ਨਾ ਕੀਨ। ਜਪ ਜੀ ਸਾਹਿਬ ਕੰਠ ਨਹੀਂ ਕੀਤਾ, ਕਹਿੰਦੇ ਫਿਰ ਤਾਂ ਐਂ ਜਿਵੇਂ ਚੌਲ ਦਾ ਹੈ ਨਹੀਂ ਵਿੱਚ ਛਿਲੜੀ ਆ, ਉਮਰ ਸਿੱਖ ਦਾ ਪਹਿਰਾਵਾ ਹੀ ਹੈ ਤੇ ਸਿੱਖ ਤਾਂ ਹੈ ਨਹੀਂ। ਕਿਰਪਾ ਕਰੇ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਉਹ ਸਨ ਜਿਹਨਾਂ ਨੂੰ ਮਨ ਮੇਰੇ ਤਿੰਨ ਕੀ ਵੋਟ ਲਏ, ਮਨ ਤਨ ਆਪਣਾ ਤਿੰਨ ਜਨ ਲਏ, ਜਿਨ ਜਨ ਆਪਣਾ ਪ੍ਰਭੂ ਸ਼ਬਦਾ ਸੋ ਜਨ ਸਰਵ ਥੋਕਾ ਦਾਤਾ, ਜਿਸ ਕੀ ਸਰਨ ਸਰਵ ਸੁਖ ਪਾਵੈ, ਜਿਸ ਕੇ ਦਸ ਸਭ ਪਾਪ, ਜਿਹਨਾਂ ਦੇ ਦਰਸ਼ਨ ਦੇ ਨਾਲ ਪਾਪ ਨਿਵਰਤ ਹੁੰਦੇ ਹੈ। ਸਤਪੁਰਸ਼ਾਂ ਦੇ ਦੀਦਾਰ ਕਰਨ ਦੇ ਨਾਲ ਕਿੰਨੇ ਪਾਪ ਨਾਸ਼ ਹੋ ਜਾਂਦੇ ਸਾਨੂੰ ਖੁਦ ਨਹੀਂ ਇਹਨਾਂ ਗੱਲਾਂ ਦਾ ਪਤਾ, ਵਾਹਿਗੁਰੂ ਨੂੰ ਪਤਾ। ਉਹ ਕਿਸੇ ਦੀ ਕਮਾਈ ਦਾ ਦਰਸ਼ਨ ਰੂਪ 'ਚ ਵੀ ਫਰਕ ਮਿਲਦਾ, ਉਹਨਾਂ ਦੇ ਵਚਨ ਸੁਣਨ ਦੇ ਨਾਲ ਵੀ ਮਿਲਦਾ ਹੈ, ਅਤੇ ਉਹਨਾਂ ਦੀ ਸੇਵਾ ਕਰਨ ਤਾਂ ਮਿਲਣਾ ਹੀ ਪੈਂਦਾ। ਅਖੀਰ ਦੇ ਵਿੱਚ ਮੈਂ ਇੱਥੋਂ ਦੀਆਂ ਸੰਗਤਾਂ ਦਾ, ਇਲਾਕੇ ਦਾ ਔਰ ਸੰਤ ਬਾਬਾ ਸਾਧੂ ਸਿੰਘ ਜੀ ਮਹਾਰਾਜ ਕਿਰਪਾ ਕਰਨ, ਸਿਹਤ ਆਪ ਹੀ ਬਖਸ਼ਿਸ਼ ਕਰਨ, ਮਹਾਂਪੁਰਖਾਂ ਨੂੰ ਭਾਈ ਸੁਖਜੀਤ ਸਿੰਘ ਨੂੰ ਸੇਵਾ ਕਰਨ ਦਾ ਵਰ ਬਖਸ਼ਣ, ਇਹਨਾਂ ਦੇ ਸਾਥੀਆਂ ਨੂੰ ਵੀ ਆਗਿਆ ਬਖਸ਼ ਕਰੋ, ਭੁੱਲਾਂ ਚੁੱਕਾਂ ਦੀ ਖਿਮਾ ਕਰਨੇ ਵੀ ਦਲਾਓ ਅਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।